ਬਾਜਾਂ ਵਾਲੇ ਸਤਿਗੁਰੂ ਜੀ ਨੇ ਜਿਸ ਵੇਲੇ ਸਰਹੰਦ ਦੀ ਧਰਤੀ ਤੋਂ ਆਏ ਮਾਈ ਦੇ ਕੋਲੋਂ ਸਰਹੰਦ ਦਾ ਸਾਕਾ ਸੁਣਿਆ ਹੈ, ਕਾਈ ਦਾ ਬੂਟਾ ਆਪਣੀ ਕਰਦ ਨਾਲ ਪੁੱਟ ਕੇ ਬਚਨ ਕੀਤਾ ਕਿ ਅਬ ਤੇ ਜੜ ਤੁਰਕਨ ਕੀ ਗਈ, ਇੱਕ ਮਲੇਰੀਅਨ ਕੀ ਬਚ ਰਹੀ। ਇਹ ਮਲੇਰ ਕੋਟਲੇ ਵਾਲੇ ਨਵਾਬਾਂ ਦੀ ਜੜ ਰਹਿ ਗਈ ਹੈ, ਬਾਕੀਆਂ ਦੀ ਜੜ ਪੁੱਟੀ ਗਈ ਹੈ ਤੁਰਕਾਂ ਦੀ। ਰਾਏ ਕੱਲੇ ਨੇ ਬੇਨਤੀ ਕੀਤੀ, ਮਹਾਰਾਜ ਮੈਂ ਵੀ ਮੁਸਲਮਾਨ ਹਾਂ, ਆਪ ਜੀ ਦਾ ਸਿੱਖ ਹਾਂ। ਗੁਰਦੇਵ ਨੇ ਆਪਣੇ ਕਮਰ ਕੱਸੇ ਦੀ ਸ਼੍ਰੀ ਸਾਹਿਬ ਇਹਨੂੰ ਦਿੱਤੀ ਤੇ ਆਖਿਆ, ਜਿੰਨੀ ਦੇਰ ਤੱਕ ਤੇਰੀ ਬੰਸ ਵਿੱਚ ਇਹਦੀ ਸੰਭਾਲ ਰਹੇਗੀ, ਤੇਰੀ ਬੰਸ ਦਾ ਰਾਜ ਭਾਗ ਰਹੇਗਾ। ਇਹਨੇ ਘਰ ਜਾ ਕੇ ਚੰਦੋਆ ਤਾਣ ਕੇ ਸੋਹਣਾ ਨਵਾਂ ਪਲੰਘਾ ਵਿਛਾ ਕੇ ਉਹਦੇ ਤੇ ਸ਼੍ਰੀ ਸਾਹਿਬ ਰੱਖ ਕੇ ਪੂਜਾ ਕੀਤੀ। ਇਹਦਾ ਪੁੱਤਰ ਵੀ ਪੂਜਦਾ ਰਿਹਾ, ਪਰ ਇਹਦੇ ਪੋਤਰੇ ਦਾ ਕਿਸੇ ਨੇ ਦਿਮਾਗ ਖਰਾਬ ਕਰ ਦਿੱਤਾ, ਸੰਗੀਆਂ ਨੇ ਕੁਸੰਗੀਆਂ ਨੇ। ਇਹਨੇ ਉਹ ਸ਼੍ਰੀ ਸਾਹਿਬ ਗਾਤਰੇ ਪਾਈ, ਸ਼ਿਕਾਰ ਖੇਡਣ ਚੜਿਆ, ਉਸੇ ਸ਼੍ਰੀ ਸਾਹਿਬ ਦੇ ਨਾਲ ਉਹਦਾ ਅੰਤ ਹੋ ਗਿਆ। ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਨੇ ਇਹ ਬਚਨ ਲਿਖੇ ਆ, ਕਹਿੰਦੇ ਮੈਂ ਉਦੋਂ ਛੋਟਾ ਜਿਹਾ ਸੀ ਉਮਰ ਕਰਕੇ, ਤਾਂ ਕਹਿੰਦੇ ਸਾਡੇ ਕੰਨਾਂ ਵਿੱਚ ਵੀ ਇਹ ਖਬਰ ਪਈ ਸੀ ਕਿ ਰਾਏ ਕੱਲੇ ਦਾ ਪੋਤਰਾ ਮਹਾਰਾਜ ਜੀ ਦੀ ਸ਼੍ਰੀ ਸਾਹਿਬ ਦਾ ਉਹਨੇ ਨਿਰਾਦਰ ਕੀਤਾ ਤੇ ਉਹਦਾ ਦੰਡ ਉਹਨੂੰ ਭੁਗਤਣਾ ਪਿਆ, ਉਹਦੇ ਪ੍ਰਾਣ ਚਲੇ ਗਏ। ਕਹਿੰਦੇ ਇਸ ਗੱਲ ਦੀ ਸਾਨੂੰ ਪਤਾ ਖਬਰ ਮਿਲੀ ਸੀ, ਉਹ ਭਾਈ ਸਾਹਿਬ ਕਹਿੰਦੇ ਉਹ ਅਸੀਂ ਇੱਥੇ ਲਿਖ ਦਿੱਤੀ ਹੈ। ਤੋ ਇਸ ਤਰ੍ਹਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਰਾਏ ਕੱਲੇ ਨੂੰ ਤਾਰਦਿਆਂ ਲੰਮੇ ਨਗਰ ਰਾਏ ਕੋਟ ਨਗਰ ਵਿੱਚ ਚਰਨ ਪਾਉਂਦਿਆਂ, ਜਿੱਥੇ ਅੱਜ ਕੱਲ ਸਾਹਿਬ ਦਾ ਪਾਵਨ ਸਥਾਨ ਗੁਰਦੁਆਰਾ ਟਾਹਲੀਆਣਾ ਸਾਹਿਬ ਹੈ, ਇੱਥੋਂ ਦਾ ਇੱਕ ਹੋਰ ਇਤਿਹਾਸ ਮਹਾਂਪੁਰਖ ਦੱਸਦੇ ਆ ਵੀ ਅਉਂਸਰ ਝੋਟੀ ਇੱਥੇ ਚੋਈ ਸੀ, ਤਾਂ ਉੱਥੋਂ ਚੱਲ ਕੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਦੀਨੇ ਪਿੰਡ ਪਹੁੰਚੇ। ਦੀਨਾ ਤੇ ਕਾਂਗੜ ਇਹ ਦੋ ਪਿੰਡ ਸਨ ਜਿੱਥੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਵੀ ਚਰਨ ਪਾਏ ਸਨ। ਤੇ ਹੁਣ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੀਨੇ ਪਿੰਡ ਉਤਾਰਾ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਕਲਿਆਣਕਾਰੀ ਕਥਾ ਸਰਵਣ ਕਰੀਏ। ਕਲਗੀਆਂ ਵਾਲੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਸ਼ਾਨੀ ਚੰਦ ਪੁਰਿਓ ਬਾਕ ਸਤਿਗੁਰੂ ਕੋ ਸੁਨ ਸ਼ਰੁਤ ਦ੍ਰਿਗ ਹੀਰਾ।
ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਇਹ ਜਿਹੜੇ ਵਾਕ ਹਨ ਬਚਨ ਹਨ ਉਹ ਸੁਣੇ ਤੇ ਫਿਰ ਕੰਨਾਂ ਨਾਲ ਸੁਣੇ ਤੇ ਨੇਤਰਾਂ ਨਾਲ ਵੇਖੇ।
ਹਮ ਤਿੰਨ ਕੋ ਅਵਸਾਨ ਪਾ ਜਗ ਲਖੇ ਕਨੇਰਾ।
ਇਸ ਪ੍ਰਕਾਰ ਨਾਲ ਰਾਏ ਕੱਲੇ ਦੀ ਅੰਸ ਵੰਸ਼ ਦਾ ਨਾਸ਼ ਹੋਇਆ, ਅੰਤ ਹੋਇਆ। ਇਹ ਗੱਲ ਸਾਰੇ ਜਗਤ ਦੇ ਲੋਕ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਜਾਣਦੇ ਹਨ।
ਸੁਣੋ ਗੁਰੂ ਕੀ ਬਾਰਤਾ ਦੀਨੇ ਥਿਰ ਹੋਏ।
ਹੁਣ ਸੁਣੋ ਬਾਜਾਂ ਵਾਲੇ ਸਤਿਗੁਰੂ ਕਲਗੀਧਰ ਜੀ ਦਾ ਇਤਿਹਾਸ ਸੁਣੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਦੀਨੇ ਪਿੰਡ ਆਏ ਨੇ, ਦੀਨੇ ਪਿੰਡ ਚ ਉਤਾਰਾ ਕੀਤਾ ਹੈ।
ਸੇਵੇਂ ਬਹੁ ਬਿਦ ਪ੍ਰੇਮ ਕਰ ਦਰਸੀ ਸਭ ਕੋਏ।
ਦੀਨੇ ਪਿੰਡ ਦੀ ਰਹਿਣ ਵਾਲੀ ਸੰਗਤ ਸਤਿਗੁਰਾਂ ਦੀ ਸੇਵਾ ਕਰਦੀ ਹੈ, ਚੌਧਰੀ ਲਖਮੀਰ, ਚੌਧਰੀ ਸ਼ਮੀਰ, ਚੌਧਰੀ ਤਖਤਮਾਲ, ਇਹ ਜੋਧ ਰਾਏ ਦੇ ਪਰਿਵਾਰ ਚੋਂ ਸਨ। ਜੋਧ ਰਾਏ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੇਵਕ ਹੋਇਆ ਹੈ, ਜਿਹਨੇ ਮਹਾਰਾਜ ਦੀ ਜੰਗ ਵਿੱਚ ਸਤਿਗੁਰਾਂ ਦੀ ਮਦਦ ਕੀਤੀ ਸੀ। ਇਹ ਉਹਦੇ ਅੱਗੋਂ ਪਰਿਵਾਰਾਂ ਵਿੱਚੋਂ ਉਹਦੇ ਪੋਤਰੇ ਹਨ। ਹੁਣ ਸਤਿਗੁਰੂ ਕਲਗੀਧਰ ਜੀ ਦੀ ਸੇਵਾ ਟਹਿਲ ਕਮਾਉਂਦੇ ਨੇ। ਦੀਨੇ ਪਿੰਡ ਦੇ ਵਿੱਚ ਹੋਰ ਵੀ ਜਿੰਨੀ ਸੰਗਤ ਰਹਿੰਦੀ ਹੈ ਉਹ ਸਤਿਗੁਰੂ ਕਲਗੀਧਰ ਜੀ ਨੂੰ ਸੇਵਦੇ ਹਨ, ਬੜੇ ਪ੍ਰੇਮ ਨਾਲ ਆ ਕੇ ਸਤਿਗੁਰਾਂ ਦੇ ਦਰਸ਼ਨ ਪਰਸਦੇ ਹਨ।
ਨਿਕਟ ਦੂਰ ਸੁਧ ਕੋ ਸੁਨੇ ਸਿੱਖ ਸੰਗਤ ਸਾਰੇ।
ਨੇੜੇ ਕਾਂਗੜ ਪਿੰਡ ਹੈ, ਹੋਰ ਨੇੜੇ ਤੇੜੇ ਜਿੰਨੇ ਵੀ ਪਿੰਡ ਨੇ ਨੇੜੇ ਦੂਰ, ਜਿਨ੍ਹਾਂ ਜਿਨ੍ਹਾਂ ਨੂੰ ਖਬਰ ਪਤਾ ਲੱਗਦੀ ਹੈ ਵੀ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦੀਨੇ ਪਿੰਡ ਆ ਪਹੁੰਚੇ ਹਨ, ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਨੇੜੇ ਦੂਰੋਂ ਬਹੁਤ ਸਾਰੇ ਅਭਲਾਖੀ ਸੱਜਣ ਮਹਾਰਾਜ ਜੀ ਦੇ ਦਰਸ਼ਨਾਂ ਦੀ ਜਗਿਆਸਾ ਰੱਖ ਕੇ ਆਉਣ ਲੱਗੇ।
ਲਿਆਏ ਅਕੋਰਨ ਜੋਰ ਕਰ ਹੀਰੇ ਮੁੱਦ ਤਾਰੇ,
ਅਨੇਕ ਪ੍ਰਕਾਰ ਦੀਆਂ ਅਕੋਰਾਂ ਕਹਿੰਦੇ ਨੇ ਭੇਟਾਵਾਂ ਨੂੰ, ਅਨੇਕ ਪ੍ਰਕਾਰ ਦੀਆਂ ਸੋਹਣੀਆਂ ਭੇਟਾਵਾਂ ਲਿਆ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਪਣ ਕਰਦੇ ਹਨ, ਔਰ ਬੜੇ ਅਦਬ ਨਾਲ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਦੇ, ਵੰਦਨਾ ਕਰਦੇ, ਨਮਸਕਾਰਾਂ ਕਰਦੇ ਹਨ।
ਧੰਨ ਗੁਰੂ ਕਰ ਜੰਗ ਕੋ ਲੱਖੋਂ ਰਿਪ ਮਾਰੇ,
ਔਰ ਗੁਰੂ ਸਾਹਿਬ ਜੀ ਦੀ ਉਪਮਾ ਕਰਦੇ, ਸਤਿਗੁਰੂ ਜੀ ਤੁਸੀਂ ਧੰਨ ਹੋ, ਕਲਗੀਆਂ ਵਾਲੇ ਪਾਤਸ਼ਾਹ ਤੁਸੀਂ ਧੰਨ ਹੋ ਕਿ ਆਪ ਜੀ ਨੇ ਜੰਗ ਲੜ ਕੇ ਲੱਖਾਂ ਦੁਸ਼ਮਣਾਂ ਨੂੰ ਰਣ ਭੂਮੀ ਵਿੱਚ ਮਾਰ ਮੁਕਾਇਆ ਹੈ। ਉਹ ਦੁਸ਼ਮਣ ਜਿਹੜੇ 700 ਸਾਲ ਤੋਂ ਹਿੰਦੁਸਤਾਨ ਦੀ ਧਰਤੀ ਤੇ ਬੈਠੇ, ਅੱਗੋਂ ਕਿਸੇ ਨੇ ਉਹਨਾਂ ਦਾ ਮੁਕਾਬਲਾ ਨਹੀਂ ਸੀ ਕੀਤਾ, ਆਪ ਜੀ ਨੇ ਐਸੇ ਮਲੇਛਾਂ ਨੂੰ, ਤੁਰਕਾਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਮਾਰਿਆ ਹੈ। ਹੇ ਸਤਿਗੁਰੂ ਕਲਗੀਧਰ ਜੀ ਤੁਸੀਂ ਧੰਨ ਹੋ, ਆਪ ਜੀ ਦੀ ਸੂਰਮਤਾਈ ਧੰਨ ਹੈ, ਬਹਾਦਰੀ ਧੰਨ ਹੈ।
ਸਾਹਿਬ ਜ਼ਾਦੇ ਰਣ ਮਰੇ ਸੁਰ ਲੋਕ ਸਿਧਾਰੇ,
ਫਿਰ ਬਚਨ ਚੱਲਿਆ ਮਹਾਰਾਜ, ਪਰ ਇਹਦੇ ਵਿੱਚ ਵੱਡਾ ਨੁਕਸਾਨ ਵੀ ਹੋਇਆ, ਆਪ ਜੀ ਦੇ ਚਾਰੋਂ ਸਾਹਿਬਜ਼ਾਦੇ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ ਔਰ ਬੈਕੁੰਠ ਨੂੰ ਚਲੇ ਗਏ, ਨਿਰੰਕਾਰ ਦੇ ਘਰ ਨੂੰ ਚਲੇ ਗਏ ਹਨ।
ਪੁੱਤਰ ਮੋਹ ਜਿਨ ਕੇ ਨਹੀਂ ਇੱਕ ਰਸ ਮਨ ਸ਼ਾਂਤੀ,
ਕਹਿੰਦੇ ਧੰਨ ਨੇ ਸਤਿਗੁਰੂ ਕਲਗੀਧਰ ਜੀ ਜਿਨ੍ਹਾਂ ਦੇ ਚਾਰੇ ਸਾਹਿਬਜ਼ਾਦੇ ਪਰਲੋਕ ਗਮਨ ਕਰ ਗਏ ਨੇ, ਸ਼ਹੀਦ ਹੋ ਗਏ ਨੇ, ਪਰ ਮੇਰੇ ਸਤਿਗੁਰਾਂ ਦੇ ਹਿਰਦਿਆਂ ਵਿੱਚ ਪੁੱਤਰਾਂ ਦਾ ਮੋਹ ਨਹੀਂ ਆਇਆ, ਫਿਰ ਵੀ ਉਹਨਾਂ ਦਾ ਮਨ ਇੱਕ ਰਸ ਸ਼ਾਂਤ ਅਵਸਥਾ ਵਿੱਚ ਟਿਕਿਆ ਹੋਇਆ, ਫਿਰ ਵੀ ਤਿਨ੍ਹਾਂ ਦੇ ਹਿਰਦੇ ਵਿੱਚ ਮੋਹ ਦੀ ਬਿਰਤੀ ਪੈਦਾ ਨਹੀਂ ਹੋਈ।
ਬੜੀ ਬਹਾਦਰ ਅਤਰਥੀ ਸ਼ਤਰੂ ਬਲ ਕਾਤੀ,
ਸਤਿਗੁਰੂ ਕਲਗੀਧਰ ਜੀ ਵੱਡੇ ਬਹਾਦਰ ਯੋਧੇ ਨੇ, ਅਤਰਥੀ ਸੂਰਮੇ ਨੇ, ਔਰ ਬਹੁਤ ਸਾਰੇ ਬਲੀ ਬਲਵਾਨ ਸ਼ਤਰੂਆਂ ਨੂੰ ਜੰਗ ਦੇ ਮੈਦਾਨ ਵਿੱਚ ਘਾਤੀ ਮਾਰਨ ਵਾਲੇ ਹਨ।
ਬਸਤਰ ਉਪਾਇਨ ਆਨ ਤੇ ਬਹੁ ਦਰਬ ਚੜਾਵੇ,
ਸਤਿਗੁਰੂ ਜੀ ਦੇ ਚਰਨਾਂ ਵਿੱਚ ਇਉਂ ਸਿੱਖ ਗੱਲਾਂ ਕਰਦੇ, ਨਾਲੇ ਮਹਾਰਾਜ ਜੀ ਦੇ ਚਰਨਾਂ ਚ ਭੇਟਾਵਾਂ ਅਰਪਣ ਕਰਦੇ, ਕੋਈ ਬਸਤਰ ਲੈ ਕੇ ਆਉਂਦਾ, ਕੋਈ ਅਨੇਕ ਪ੍ਰਕਾਰ ਦੀਆਂ ਭੇਟਾਵਾਂ ਮਾਇਆ ਬਹੁਤ ਸਾਰੀਆਂ ਵਸਤੂਆਂ ਲਿਆ ਕੇ ਮਹਾਰਾਜ ਜੀ ਦੇ ਚਰਨਾਂ ਚ ਚੜਾਉਂਦੇ ਹਨ।
ਯਾ ਲਗੂ ਦੀਰਗ ਜ਼ੀਨ ਜੁਤ ਗੁਰ ਕੋ ਅਰ ਪਾਵੇ,
ਕੋਈ ਘੋੜੇ ਲਿਆ ਕੇ ਭੇਟ ਕਰਦਾ ਜਿਨ੍ਹਾਂ ਦੇ ਉੱਤੇ ਵੱਡੀਆਂ ਕਾਠੀਆਂ ਪਾਈਆਂ ਹੁੰਦੀਆਂ ਸੋਹਣੀਆਂ, ਬੜੇ ਸੋਹਣੇ ਘੋੜੇ ਸ਼ਿੰਗਾਰ ਕੇ ਸਜਾ ਕੇ ਤਿਆਰ ਕਰਕੇ ਗੁਰਸਿੱਖ ਸਤਿਗੁਰੂ ਜੀ ਦੇ ਚਰਨਾਂ ਵਿੱਚ ਲਿਆ ਕੇ ਘੋੜੇ ਅਰਪਣ ਕਰਦੇ ਹਨ।
ਚਾਕਰ ਰਾਖੇ ਕਿਤ ਕਿਤੇ ਗੁਰ ਚੜੇ ਅਖੇਰੇ,
ਸਤਿਗੁਰੂ ਜੀ ਨੇ ਹੁਣ ਇੱਥੇ ਵੀ ਕੁਝ ਚਾਕਰ ਆਪਣੇ ਕੋਲ ਰੱਖ ਲਏ, ਸਿਪਾਹੀ ਭਰਤੀ ਕਰ ਲਏ, ਕੁਝ ਤਨਖਾਹਾਂ ਤੇ ਕੁਝ ਸੇਵਾਦਾਰ ਆ ਰਹੇ, ਤੋ ਇਸ ਤਰ੍ਹਾਂ ਸਤਿਗੁਰੂ ਜੀ ਨੇ ਸਿਪਾਹੀ ਭਰਤੀ ਕਰ ਲਏ ਆਪਣੇ ਕੋਲ, ਔਰ ਕਦੇ ਕਦੇ ਸਤਿਗੁਰੂ ਕਲਗੀਧਰ ਜੀ ਸ਼ਿਕਾਰ ਤੇ ਵੀ ਚੜਦੇ ਹਨ, ਸਿਪਾਹੀਆਂ ਨੂੰ ਨਾਲ ਲੈ ਕੇ, ਆਪਣੇ ਯੋਧਿਆਂ ਨੂੰ ਨਾਲ ਲੈ ਕੇ ਮਹਾਰਾਜ ਜੀ ਸ਼ਿਕਾਰ ਖੇਡਣ ਲਈ ਜਾਂਦੇ ਹਨ।
ਦੇਸ਼ ਵਿਦੇਸ਼ਨ ਸੁਨਤ ਪੇ ਸੁਨ ਸੁਨ ਤਿਸ ਬੇਰੇ,
ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਜਿੱਥੇ ਵੀ ਖਬਰ ਪੁੱਜਦੀ ਹੈ ਕਿ ਸਤਿਗੁਰੂ ਕਲਗੀਧਰ ਜੀ ਦੀਨੇ ਕਾਂਗੜ ਉਤਰੇ ਹੋਏ ਨੇ, ਸੁਣ ਸੁਣ ਕੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਲੇ ਦਰਸ਼ਨ ਭਲਾਖੀ ਸੱਜਣ ਗੁਰੂ ਸਾਹਿਬ ਦੇ ਦੀਦਾਰ ਪਰਸਣ ਵਾਸਤੇ ਆ ਰਹੇ ਨੇ।
ਸ਼ਰਧਾਲੂ ਉਰ ਪਾਓ ਜੁਤ ਦਰਸ਼ਨ ਗਨ ਆਈ,
ਬੜੇ ਸ਼ਰਧਾਲੂ ਭਾਵਨਾ ਦੇ ਸਮੇਤ ਸ਼ਰਧਾ ਦੇ ਸਮੇਤ ਸਤਿਗੁਰੂ ਕਲਗੀਧਰ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਹਨ।
ਬੜੀ ਪੀਰ ਹੋਵਨ ਲਗੀ ਲਾਹਾ ਵੱਡ ਪਾਈ,
ਸਤਿਗੁਰਾਂ ਦੇ ਚਰਨਾਂ ਚ ਵੱਡੀ ਭਾਰੀ ਭੀੜ ਹੁੰਦੀ ਹੈ, ਸੰਗਤ ਦਾ ਵੱਡਾ ਭਾਰੀ ਇਕੱਠ ਹੁੰਦਾ, ਔਰ ਗੁਰਸਿੱਖ ਆ ਕੇ ਸਤਿਗੁਰਾਂ ਦੇ ਦਰਸ਼ਨਾਂ ਦਾ ਵੱਡਾ ਲਾਭ ਪ੍ਰਾਪਤ ਕਰਦੇ ਹਨ। ਮਹਾਰਾਜ ਜੀ ਦੇ ਦਰਸ਼ਨਾਂ ਦਾ ਲਾਭ ਬਹੁਤ ਵੱਡਾ ਲਾਭ ਹੈ। ਗੁਰੂ ਖਾਲਸਾ ਜੀ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਮਹਾਰਾਜ ਜੀ ਦੇ ਦਰਸ਼ਨਾਂ ਦਾ ਬਹੁਤ ਵੱਡਾ ਮਹਾਤਮ, ਗੁਰਸਿੱਖ ਦਰਸ਼ਨ ਕਰ ਕਰਕੇ ਜੀਵਦੇ ਹਨ। ਗੁਰ ਜੀ ਕੇ ਦਰਸ਼ਨ ਕੋ ਬਲ ਜਾਓ, ਤੋ ਸਤਿਗੁਰੂ ਜੀ ਦੇ ਦਰਸ਼ਨਾਂ ਤੋਂ ਬਲਿਹਾਰ ਜਾਂਦੇ, ਕਿਉਂ? ਕਿਉਂਕਿ ਗੁਰੂ ਦਰਸ਼ਨਾਂ ਦਾ ਮਹਾਤਮ ਬੜਾ ਵੱਡਾ, ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁੱਖ ਜਾਏ, ਸਤਿਗੁਰੂ ਜੀ ਦੇ ਦਰਸ਼ਨ ਪਰਸਣ ਨਾਲ ਜਨਮ ਤੇ ਮਰਨ ਵਰਗੇ ਦੁੱਖ ਵੀ ਕੱਟੇ ਜਾਂਦੇ ਨੇ, ਨਿਰਵਿਰਤ ਹੋ ਜਾਂਦੇ ਹਨ। ਤੋ ਐਸਾ ਵੱਡਾ ਲਾਭ ਸਤਿਗੁਰੂ ਜੀ ਦੇ ਦਰਸ਼ਨਾਂ ਦਾ ਗੁਰਸਿੱਖ ਸੰਗਤਾਂ ਪ੍ਰਾਪਤ ਕਰਦੀਆਂ ਹਨ।
ਰੂਪਾ ਸੁਤ ਸਦੂ ਪਿਤਾ ਦ੍ਵੈ ਸਿੱਖ ਤਿਖਾਨਾ।
ਖਾਲਸਾ ਜੀ, ਇਸੇ ਇਲਾਕੇ ਚ ਮਾਲ ਵਿਚ ਰੂਪਾ ਭਾਈ ਕਾ ਨਗਰ ਹੈ, ਭਾਈ ਕਾ ਰੂਪਾ, ਇਹ ਬਾਬਾ ਰੂਪ ਚੰਦ ਜੀ ਦੇ ਨਾਂ ਦੇ ਉੱਤੇ ਵਸਿਆ ਹੋਇਆ, ਭਾਈ ਰੂਪ ਚੰਦ ਜੀ। ਭਾਈ ਰੂਪ ਚੰਦ ਜੀ ਦੇ ਪਿਤਾ ਸਨ ਭਾਈ ਸੱਧੂ ਜੀ, ਜਿਨ੍ਹਾਂ ਦਾ ਨਾਮ ਸਾਧੂ ਕਰਕੇ ਵੀ ਆਉਂਦਾ ਤੇ ਸੱਧੂ ਕਰਕੇ ਵੀ ਆਉਂਦਾ ਇਤਿਹਾਸ ਵਿੱਚ। ਭਾਈ ਸੱਧੂ ਜੀ ਤੇ ਭਾਈ ਰੂਪਾ ਜੀ, ਇਹ ਗੁਰੂ ਘਰ ਦੇ ਸਿੱਖ ਨੇ, ਦੋਵੇਂ ਪਿਓ ਪੁੱਤਰ ਸਨ। ਭਾਈ ਸੱਧੂ ਜੀ ਇੱਕ ਗੁਰਸਿੱਖ ਦੇ ਘਰ ਵਿਆਹੇ ਗਏ ਗੁਰਸਿੱਖ ਦੀ ਲੜਕੀ ਨਾਲ, ਤੇ ਭਾਈ ਸੱਧੂ ਦੇ ਘਰ ਦੇ ਵਿੱਚ ਸਖੀ ਸਰਵਰ ਦੀ ਪੂਜਾ ਹੁੰਦੀ ਸੀ। ਉਹ ਲੜਕੀ ਨੂੰ ਪਤਾ ਲੱਗਾ ਕਿ ਪਿਤਾ ਸਿੱਖ ਨੂੰ ਵੀ ਪਤਾ ਲੱਗਾ ਵੀ ਇਹ ਤਾਂ ਸਖੀ ਸਰਵਰ ਦੇ ਚੇਲੇ ਨੇ, ਪਰ ਹੁਣ ਵਿਆਹ ਹੋ ਗਿਆ। ਧੀ ਨੂੰ ਸਮਝਾਇਆ, ਬੇਟਾ ਤੂੰ ਗੁਰੂ ਸਾਹਿਬ ਤੇ ਭਰੋਸਾ ਰੱਖੀ, ਮਹਾਰਾਜ ਤੇਰੇ ਪਰਿਵਾਰ ਚ ਸਿੱਖੀ ਬਖਸ਼ਣਗੇ। ਇਹ ਜਦੋਂ ਡੋਲੀ ਲੈ ਕੇ ਵਾਪਸ ਆ ਰਹੇ ਸਨ ਤੇ ਰਸਤੇ ਚ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦਾ ਉਤਾਰਾ ਸੀ, ਤੋ ਇਹਨੇ ਜਾ ਕੇ ਮਹਾਰਾਜ ਜੀ ਦੇ ਦਰਸ਼ਨ ਕੀਤੇ। ਪਿੱਛੇ ਭਾਈ ਸੱਧੂ ਵੀ ਆ ਗਿਆ। ਮਹਾਰਾਜ ਜੀ ਨੇ ਕਿਹਾ, ਭਾਈ ਸੱਧੂ ਤੂੰ ਸਖੀ ਸਰਵਰ ਦਾ ਚੇਲਾ ਬਣਿਆ ਹੋਇਆ, ਤੇਰਾ ਟੱਬਰ ਤੇਰਾ ਪਰਿਵਾਰ ਹੈ, ਤੁਸੀਂ ਹਿੰਦੂ ਧਰਮ ਚ ਜਨਮੇ, ਪੂਜੋ ਤੁਸੀਂ ਮੁਸਲਮਾਨਾਂ ਨੂੰ, ਨਾ ਹਿੰਦੂਆਂ ਚ ਨਾ ਮੁਸਲਮਾਨਾਂ ਚ। ਕਹਿੰਦਾ ਜੀ ਮਹਾਰਾਜ ਫਿਰ ਮੈਨੂੰ ਆਪਣਾ ਸਿੱਖ ਬਣਾ ਲਓ। ਪਾਤਸ਼ਾਹ ਕਹਿੰਦੇ ਸਿੱਖ ਬਣਨਾ ਤੇ ਫਿਰ ਉਹਦੀ ਥਾਂ ਆਪਣੇ ਘਰ ਜਾ ਕੇ ਢਾਓ। ਇਹ ਗਿਆ ਘਰ, ਗਿਆ ਤੇ ਘਰ ਜਾ ਕੇ ਬਾਣ ਚੁੱਕਿਆ ਤੇ ਉਹਨੂੰ ਢਾ ਦਿਆ ਕਰੇ, ਘਰ ਦਿਆ ਬਣਾਇਆ ਕਰਨੇ, ਸ਼ਾਮ ਨੂੰ ਫਿਰ ਢਾ ਦਿਆ ਕਰੇ। ਤੋ ਇਸ ਤਰ੍ਹਾਂ ਭਾਈ ਸੱਧੂ ਜੀ ਨੇ ਗੁਰੂ ਕੀ ਸਿੱਖੀ ਧਾਰਨ ਕੀਤੀ। ਛੇਵੇਂ ਪਾਤਸ਼ਾਹ ਦੇ ਬਚਨਾਂ ਨਾਲ ਇਹਨਾਂ ਦੇ ਘਰ ਭਾਈ ਰੂਪ ਚੰਦ ਸਾਹਿਬ ਜੀ ਮਹਾਂਪੁਰਖਾਂ ਦਾ ਜਨਮ ਹੋਇਆ। ਬੜੀ ਬੰਦਗੀ ਵਾਲੇ ਰੂਹ ਸਨ ਭਾਈ ਰੂਪ ਚੰਦ ਜੀ, ਤੇ ਇਹਨਾਂ ਨੇ ਛੇਵੇਂ ਪਾਤਸ਼ਾਹ ਜੀ ਦੀ ਟਹਿਲ ਸੇਵਾ ਕਮਾਈ। ਜਦੋਂ ਸਤਿਗੁਰੂ ਜੀ ਮੋਗੇ ਸ਼ਹਿਰ ਦੇ ਲਾਗੇ ਇੱਕ ਨਗਰ ਭਾਈ ਕੀ ਡਰੋਲੀ ਸੀ, ਭਾਈ ਸਾਈ ਦਾਸ ਜੀ ਉੱਥੇ ਰਹਿੰਦੇ, ਮਹਾਰਾਜ ਜੀ ਦੇ ਸਾਂਢੂ ਸਨ ਛੇਵੇਂ ਪਾਤਸ਼ਾਹ ਦੇ, ਉਹਨਾਂ ਦੇ ਘਰ ਉਤਰੇ ਹੋਏ ਸਨ। ਤੋ ਉੱਥੋਂ ਸਤਿਗੁਰੂ ਜੀ ਤਕਰੀਬਨ 40 ਕੋਹ ਦਾ ਪੈਂਡਾ ਤੈਅ ਕਰਕੇ ਭਾਈ ਰੂਪਾ ਜੀ ਔਰ ਭਾਈ ਸੱਧੂ ਜੀ ਦਾ ਜਲ ਛਕਣ ਵਾਸਤੇ ਗਏ ਸੀ। ਜਿੱਥੋਂ ਜਲ ਛਕਿਆ ਉੱਥੇ ਅੱਜ ਕੱਲ੍ਹ ਗੁਰਦੁਆਰਾ ਸਾਹਿਬ ਹੈ, ਗੁਰਦੁਆਰਾ ਜੰਡਸਰ ਸਾਹਿਬ। ਉਹ ਬਚਨ ਇੱਥੇ ਆ ਰਿਹਾ, ਮਹਾਂਕਵੀ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਨੇ ਕਿ ਭਾਈ ਸੱਧੂ ਜੀ ਔਰ ਭਾਈ ਰੂਪ ਚੰਦ ਜੀ ਇਹ ਦੋਵੇਂ ਪਿਓ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੇਵਕ ਸਿੱਖ ਸਨ।
ਜਿਨ ਖਸ਼ਟਮ ਪਾਤਸ਼ਾਹ ਕੋ ਰੀਝਾਵਨ ਠਾਨਾ।
ਇਹਨਾਂ ਨੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਪ੍ਰਸੰਨਤਾ ਲਈ ਮਹਾਰਾਜ ਛੇਵੇਂ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸਨ।
ਜੇਠ ਦੁਪਹਿਰੇ ਤਪਤ ਅਤ ਜਲ ਸੀਤਲ ਜਾਣੇ।
ਇੱਕ ਵਾਰੀ ਜੇਠ ਦਾ ਮਹੀਨਾ ਸੀ ਤੇ ਬਹੁਤ ਜ਼ਿਆਦਾ ਤਪਦੀ ਗਰਮੀ ਪੈ ਰਹੀ ਸੀ, ਲੂ ਚੱਲ ਰਹੀ ਸੀ।
ਤੀਸ ਕੋਸ ਤਬ ਗੁਰ ਹੋਤੇ ਆਵਾਹਨ ਠਾਣੇ।
ਇਹ ਜੰਗਲ ਗਏ ਸੀ ਲੱਕੜੀਆਂ ਵੱਢਣ ਤੇ ਪਾਣੀ ਲੈ ਗਏ ਘਰੋਂ ਕੁੰਨਾ ਪਾਣੀ ਦਾ ਭਰ ਕੇ, ਤੇ ਉਹ ਇਹਨਾਂ ਨੇ ਦਰਖਤ ਤੇ ਲਟਕਾ ਛੱਡਿਆ। ਜਦੋਂ ਦੁਪਹਿਰ ਨੂੰ ਜਲ ਛਕਣ ਵਾਸਤੇ ਕੁੰਨਾ ਲਾਇਆ ਤੇ ਉਹ ਬੜਾ ਠੰਡਾ ਸ਼ੀਤਲੇ, ਹੈਰਾਨ ਹੋ ਗਏ ਵੀ ਇਹੋ ਜਿਹੇ ਮੌਸਮ ਚ ਲੂ ਚੱਲਦੀ ਹੈ, ਇਹ ਪਾਣੀ ਸਵੇਰ ਦਾ ਟੰਗਿਆ ਹਾਲੇ ਤਾਂ ਹੀ ਠੰਡਾ। ਮਨ ਚ ਫੁਰਨਾ ਹੋਇਆ ਵੀ ਇਹ ਜਲ ਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਛਕਣ ਯੋਗ ਹੈ। ਉੱਥੇ ਦੋਨਾਂ ਪਿਓ ਪੁੱਤਰਾਂ ਨੇ ਸੰਕਲਪ ਕਰ ਲਿਆ, ਜਿੱਥੇ ਗੁਰਦੁਆਰਾ ਜੰਡਸਰ ਸਾਹਿਬ ਹੈ, ਬੜਾ ਸੋਹਣਾ ਦਰਬਾਰ ਬਣਿਆ, ਸੰਗਤਾਂ ਦਰਸ਼ਨ ਕਰਦੀਆਂ ਹਨ। ਉਹ ਜੰਡ ਵੀ ਉੱਥੇ ਮੌਜੂਦ ਹੈ, ਜਿਹੜੇ ਜੰਡ ਦੇ ਨਾਲ ਇਹਨਾਂ ਨੇ ਉਹ ਜਲ ਬੰਨਿਆ ਸੀ, ਕੁੰਨਾ ਬੰਨਿਆ ਸੀ ਜਲ ਵਾਲਾ, ਤੇ ਆਰਾਧਨਾ ਕੀਤੀ ਤੇ ਪਿਓ ਪੁੱਤਰ ਦੋਵੇਂ ਪਿਆਸ ਨਾਲ ਤੜਫਦੇ ਰਹੇ ਪਰ ਜਲ ਨਹੀਂ ਛਕਿਆ। ਗੁਰੂ ਹਰਗੋਬਿੰਦ ਸਾਹਿਬ 30 ਕੋਹ ਦੂਰ ਡਰੋਲੀ ਪਿੰਡ ਦੇ ਵਿੱਚ ਭਾਈ ਸਾਈ ਦਾਸ ਦੇ ਘਰ ਦੁਪਹਿਰ ਦੇ ਸਮੇਂ ਆਰਾਮ ਕਰ ਰਹੇ ਸਨ। ਥੱਲੇ ਮੋਟਾ ਰੇਤਾ ਵਿਛਿਆ ਹੋਇਆ, ਉਹਦੇ ਤੇ ਪਾਣੀ ਪਾਇਆ ਹੋਇਆ, ਘਾਹ ਦੀਆਂ ਟਾਟੀਆਂ ਲੱਗੀਆਂ ਹੋਈਆਂ, ਜਲ ਦੇ ਨਾਲ ਉਹ ਸਿੰਚੀਆਂ ਹੋਈਆਂ ਸਨ, ਤੇ ਮਹਾਰਾਜ ਜੀ ਨੂੰ ਪੱਖਾ ਝੱਲਿਆ ਜਾ ਰਿਹਾ। ਬੜੇ ਆਨੰਦ ਚ ਪਾਤਸ਼ਾਹ ਬਿਰਾਜੇ ਹੋਏ। ਜਦੋਂ ਦੋਵਾਂ ਸੇਵਕਾਂ ਨੇ ਆਰਾਧਨਾ ਕੀਤੀ, ਮਹਾਰਾਜ ਜੀ ਨੇ ਉਹ ਸਾਰਾ ਸਮਾਂ ਛੱਡ ਕੇ ਘੋੜੇ ਤੇ ਸਵਾਰ ਹੋਏ ਤਪਦੀ ਬਲਦੀ ਲੂ ਦੇ ਵਿੱਚ ਮਹਾਰਾਜ 30 ਕੋਹ ਦਾ ਪੈਂਡਾ ਤਹਿ ਕਰਕੇ ਇਹਨਾਂ ਦੇ ਕੋਲ ਆਏ ਤੇ ਇਹਨਾਂ ਦਾ ਜਲ ਛਕਿਆ ਸੀ। ਔਰ ਉੱਥੇ ਮਹਾਰਾਜ ਨੇ ਵਰ ਦਿੱਤੇ ਸਨ, ਆਖਿਆ ਹੁਣ ਭਾਈ ਤੁਸੀਂ ਲੰਗਰ ਚਲਾਓ, ਆਪਣਾ ਪਿੰਡ ਵਸਾਓ ਵੱਖਰਾ। ਫਿਰ ਭਾਈ ਰੂਪੇ ਦੇ ਨਾਂ ਤੇ ਪਿੰਡ ਵਸਿਆ, ਉੱਥੇ ਲੰਗਰ ਚਲਾਏ ਤੇ ਹੁਣ ਵੀ ਉੱਥੇ ਭਾਈ ਰੂਪ ਚੰਦ ਸਾਹਿਬ ਦਾ ਘਰ ਹੈ, ਮਹਾਰਾਜ ਜੀ ਦਾ ਦਰਬਾਰ ਹੈ, ਇੱਕ ਪੁਰਾਤਨ ਰੱਥ ਉਹ ਵੀ ਭਾਈ ਰੂਪ ਚੰਦ ਜੀ ਦੇ ਘਰ ਹੈ। ਉਹ ਰੱਥ ਜਿਹੜੇ ਰੱਥ ਤੇ ਬਾਬਾ ਰਾਮ ਰਾਏ ਜੀ ਸਵਾਰ ਹੋ ਕੇ ਦਿੱਲੀ ਗਏ ਸਨ, ਤੋ ਇਤਿਹਾਸਕ ਰੱਥ ਹੈ, ਉਹ ਰੱਥ ਵੀ ਉੱਥੇ ਸੁਸ਼ੋਭਿਤ ਹੈ, ਸੰਗਤਾਂ ਦਰਸ਼ਨ ਕਰਦੀਆਂ ਹਨ। ਤੋ ਗਰੀਬ ਨਵਾਜ ਪਾਤਸ਼ਾਹ ਦੇ ਦੋਵੇਂ ਗੁਰਸਿੱਖ ਹੋਏ ਜਿਨ੍ਹਾਂ ਨੇ ਸਤਿਗੁਰੂ ਛੇਵੇਂ ਪਾਤਸ਼ਾਹ ਦੀ ਅਰਾਧਨਾ ਕੀਤੀ ਜਲ ਛਕਾਉਣ ਲਈ, ਤੇ 30 ਕੋਹ ਤੇ ਸਤਿਗੁਰੂ ਜੀ ਬਿਰਾਜਮਾਨ ਸਨ।
ਸੁੰਦਰ ਘਰ ਸੀਤਲ ਬਿਖੈ ਥਿਰ ਹੁਤੇ ਪ੍ਰਿਅੰਕਾ,
ਬੜਾ ਸੋਹਣਾ ਘਰ ਸੀ ਜਿਹਦੇ ਵਿੱਚ ਪਾਤਸ਼ਾਹ ਬਿਰਾਜੇ ਹੋਏ ਸੀ, ਤੇ ਬੜੀ ਠੰਡੀ ਠੰਡੀ ਹਵਾ ਉੱਥੇ ਮਹਾਰਾਜ ਜੀ ਨੂੰ ਪੈ ਰਹੀ ਸੀ, ਠੰਡਾ ਰੇਤਾ ਥੱਲੇ ਵਿਛਾਇਆ ਹੋਇਆ ਪਾਣੀ ਨਾਲ ਭਿਆ ਹੋਇਆ ਸੀ।
ਆਪਣੇ ਮੈਂ ਲੱਖ ਪ੍ਰੇਮ ਕੋ ਤਾਏ ਤਜ ਸ਼ੰਕਾ,
ਭਾਈ ਸੱਧੂ ਤੇ ਭਾਈ ਰੂਪੇ ਦਾ ਪ੍ਰੇਮ ਵੇਖ ਕੇ ਸਤਿਗੁਰੂ ਕਲਗੀਧਰ ਜੀ ਨਿਰਸ਼ੰਕ ਉਸੇ ਵੇਲੇ ਮੌਸਮ ਦੀ ਪਰਵਾਹ ਨਹੀਂ ਕੀਤੀ, ਉਹ ਸਾਰੀ ਠੰਡਕ ਛੱਡ ਕੇ ਬਲਦੀ ਤਪਦੀ ਲੂ ਦੇ ਵਿੱਚ, ਕੋਈ ਸੇਵਾਦਾਰ ਵੀ ਨਾਲ ਨਹੀਂ ਲਿਆ, ਘੋੜੇ ਤੇ ਸਵਾਰ ਹੋ ਕੇ ਸੇਵਕਾਂ ਦੀ ਆਸ ਪੂਰੀ ਕਰਨ ਵਾਸਤੇ ਚੱਲ ਪਏ।
ਤਜ ਸਭ ਸੁਖ ਇੱਕ ਛਿਨਕ ਮੈਂ ਪਹੁੰਚਣ ਬਨ ਮਾਈ,
ਜਿੰਨੇ ਸੁੱਖ ਸੀ ਉਸ ਵੇਲੇ ਇੱਕ ਛਿੰਨ ਚ ਛੱਡ ਕੇ ਜੰਗਲ ਦੇ ਵਿੱਚ, ਜਿੱਥੇ ਭਾਈ ਰੂਪ ਚੰਦ ਜੀ ਔਰ ਭਾਈ ਸੱਧੂ ਜੀ ਮਹਾਰਾਜ ਜੀ ਦੀ ਅਰਾਧਨਾ ਕਰ ਰਹੇ ਸੀ, ਉੱਥੇ ਜਾ ਪਹੁੰਚੇ।
ਭਾਈ ਤ੍ਰਿਖਾ ਤੁਰ ਜਾ ਚਿਤੇ ਪਾਣੀ ਕਿਸ ਪਾਹੀ,
ਉਹ ਦੋਵੇਂ ਪਿਓ ਪੁੱਤਰ ਬੜੀ ਬੇਸੁੱਧ ਜੀ ਹਾਲਤ ਵਿੱਚ ਪਿਆਸ ਨਾਲ ਬੇਬਲ ਸਨ। ਮਹਾਰਾਜ ਛੇਵੇਂ ਪਾਤਸ਼ਾਹ ਘੋੜੇ ਤੇ ਚੜੇ, ਆਵਾਜ਼ ਮਾਰੀ, ਭਾਈ ਪਿਆਸ ਲੱਗੀ ਆ, ਕੋਈ ਜਲ ਛਕਾਏਗਾ? ਭਾਈ ਸੱਧੂ ਨੇ ਨੇਤਰ ਖੋਲੇ, ਵੀ ਇਹ ਤਾਂ ਦੀਨ ਦੁਨੀਆਂ ਦੇ ਮਾਲਕ ਛੇਵੇਂ ਪਾਤਸ਼ਾਹ ਆ ਗਏ ਹਨ ਸਾਡੀ ਭਾਵਨਾ ਪੂਰੀ ਕਰਨ ਵਾਸਤੇ।
ਸੁਤ ਪਿਤ ਮੁਦਤ ਸੁਚਿਤ ਮੈਂ ਉੱਠ ਕਰ ਤਤਕਾਲਾ,
ਪਿਓ ਪੁੱਤਰਾਂ ਨੂੰ ਹੌਸਲਾ ਬੱਜ ਗਿਆ, ਛੇਤੀ ਨਾਲ ਉਹ ਜਲ ਵਾਲਾ ਕੁੰਨਾ ਲਿਆ।
ਸੀਤਲ ਜਲ ਦੀਨੋ ਪੀਓ ਗੁਰ ਆਨੰਦ ਬਿਸਾਲਾ,
ਠੰਡਾ ਜਲ ਸਤਿਗੁਰੂ ਜੀ ਨੂੰ ਛਕਾਇਆ, ਮਹਾਰਾਜ ਜੀ ਨੇ ਛਕਿਆ, ਸਤਿਗੁਰੂ ਜੀ ਬੜੇ ਆਨੰਦਿਤ ਹੋਏ, ਬਹੁਤ ਜ਼ਿਆਦਾ ਪਰਮ ਆਨੰਦ ਵਿੱਚ ਆਏ ਤੇ ਬਚਨ ਕੀਤਾ, ਆਪਣਾ ਨਗਰ ਵਸਾਓ ਤੇ ਲੰਗਰ ਚਲਾਓ।
ਦੇਗ ਕਰੋ ਤਜ ਦਿਓ ਕ੍ਰਿਤ ਪ੍ਰਭ ਬਾਕ ਬਖਾਨਾ,
ਸਤਿਗੁਰੂ ਜੀ ਨੇ ਬਚਨ ਕੀਤਾ ਕਿ ਭਾਈ ਹੁਣ ਤੁਸੀਂ ਆਹ ਜਿਹੜਾ ਕੰਮ ਕਰਦੇ ਹੋ, ਲੱਕੜਾਂ ਵੱਢਣ ਵਾਲਾ ਛੱਡ ਕੇ ਲੰਗਰ ਚਲਾਓ ਤੇ ਆਪਣਾ ਨਗਰ ਬੰਨੋ ਆਪ ਆਪਣੇ ਹੱਥੀ।
ਤਬ ਤੇ ਸਤ ਸੰਗਤ ਅਧਿਕ ਤਿੰਨ ਸਿੱਖਣ ਠਾਨਾ,
ਕਹਿੰਦੇ ਉਸ ਦਿਨ ਤੋਂ ਬਾਅਦ ਭਾਈ ਕੇ ਵੱਜਣ ਲੱਗ ਪਏ ਇਸ ਪੂਰੇ ਮਾਲਵੇ ਦੇ ਇਲਾਕੇ ਚ। ਇੱਕ ਭਾਈ ਭਗਤੂ ਜੀ ਮਹਾਂਪੁਰਖ ਹੋਏ, ਉਹ ਭਾਈ ਕੇ ਸਦੀਨ ਦੇ ਭਾਈ ਸਾਲੋ ਜੀ, ਭਾਈ ਬਹਿਲੋ ਜੀ, ਉਹ ਵੀ ਇਸ ਇਲਾਕੇ ਵਿੱਚ ਭਾਈ ਕੇ ਸਦੀਨ ਦੇ ਸਨ। ਤੋ ਭਾਈ ਰੂਪ ਚੰਦ ਸਾਹਿਬ ਜੀ ਦੇ ਵੀ ਜਿਹੜੇ ਪਰਿਵਾਰ ਦੇ ਜੀ ਸੀ ਉਹ ਭਾਈ ਕੇ ਸਦੀਨ ਦੇ, ਔਰ ਸੰਗਤ ਵਿੱਚ ਇਹਨਾਂ ਦਾ ਬੜਾ ਅਦਬ ਸਤਿਕਾਰ ਹੋਇਆ ਮਹਾਂਪੁਰਖਾਂ ਦਾ, ਬਹੁਤ ਸਾਰੀ ਸੰਗਤ ਇਹਨਾਂ ਦੇ ਘਰ ਵਿੱਚ ਆਉਂਦੀ, ਲੰਗਰ ਪ੍ਰਸ਼ਾਦਾ ਚੱਲਦਾ, ਪੂਜਾ ਦਾ ਜਿਹੜੀ ਮਾਇਆ ਸੀ ਜਿੰਨੀ ਆਉਣੀ ਭਾਈ ਰੂਪ ਚੰਦ ਸਾਹਿਬ ਨੇ ਉਹ ਸਾਰੀ ਮਾਇਆ ਲੰਗਰ ਦੇ ਵਿੱਚ ਲਾ ਦੇਣੀ।
ਤਿੰਨ ਕੀ ਕੁੱਲ ਬਰਦਕ ਹੋਤੇ ਦ੍ਵੈ ਤਬੇ ਸਪੂਤਾ,
ਭਾਈ ਰੂਪ ਚੰਦ ਜੀ ਦੀ ਅੱਗੇ ਅੰਸ਼ ਵੰਸ਼ ਵਿੱਚ ਦੋ ਪੁੱਤਰ ਸਨ ਬੜੇ ਲਾਇਕ ਹੋਣਹਾਰ। ਜਦੋਂ ਦਸਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਕਲਗੀਧਰ ਪਾਤਸ਼ਾਹ ਜੀ ਦੀਨੇ ਆਏ ਉਦੋਂ ਇਹਨਾਂ ਨੇ ਆ ਕੇ ਫਿਰ ਮਹਾਰਾਜ ਜੀ ਦੇ ਦਰਸ਼ਨ ਕੀਤੇ।
ਸੁਣ ਕੇ ਗੁਰ ਆਗਮਨ ਕੋ ਅਰ ਜੰਗ ਬਹੁਤਾ,
ਇਹਨਾਂ ਨੇ ਗੁਰੂ ਸਾਹਿਬ ਦਾ ਆਗਮਨ ਸੁਣਿਆ। ਭਾਈ ਰੂਪ ਚੰਦ ਜੀ ਦੇ ਅੱਗੋਂ ਬੜੀ ਪਰਿਵਾਰ ਵਧਿਆ, ਸੱਤ ਪੁੱਤਰ ਸੀ, ਪਰ ਉਹਨਾਂ ਵਿੱਚੋਂ ਅੱਗੇ ਦੋ ਇਹਨਾਂ ਦੇ ਪੋਤਰੇ ਸਨ, ਇੱਕ ਦਾ ਨਾਂ ਪਰਮ ਸਿੰਘ ਸੀ, ਇੱਕ ਦਾ ਨਾਂ ਧਰਮ ਸਿੰਘ ਸੀ। ਪਰਮ ਸਿੰਘ ਧਰਮ ਸਿੰਘ ਹੁਣਾਂ ਨੇ ਸੁਣਿਆ, ਭਾਈ ਪਰਮ ਸਿੰਘ ਧਰਮ ਸਿੰਘ ਜੀ ਨੇ, ਕਿ ਸਤਿਗੁਰੂ ਕਲਗੀਧਰ ਜੀ ਆਏ ਨੇ, ਜੰਗ ਯੁੱਧ ਲੜ ਕੇ ਬੜੇ ਭਿਆਨਕ ਭਿਆਨਕ ਜੰਗ ਹੋਏ ਹਨ, ਤੇ ਹੁਣ ਸਾਡੇ ਇਲਾਕੇ ਚ ਜੰਗਲ ਦੇ ਇਲਾਕੇ ਚ ਮਾਲਵੇ ਚ ਆਏ ਨੇ, ਉਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਹਨ।
ਸਾਹਿਬਜ਼ਾਦੇ ਚਾਰ ਹੂੰ ਪਰ ਲੋਕ ਪਧਾਰੇ।
ਇਹਨਾਂ ਨੂੰ ਪਤਾ ਲੱਗਾ ਵੀ ਸਤਿਗੁਰੂ ਕਲਗੀਧਰ ਜੀ ਦੇ ਚਾਰੋਂ ਸਾਹਿਬਜ਼ਾਦੇ ਸੱਚਖੰਡ ਗਮਨ ਕਰ ਗਏ ਨੇ, ਸ਼ਹੀਦੀ ਪ੍ਰਾਪਤ ਕਰ ਗਏ ਹਨ।
ਬਿਸਮਾਨੀ ਮਨ ਮੈਂ ਮਹਾ ਬੜ ਗਜ਼ਬ ਗੁਜ਼ਾਰੇ।
ਬੜੇ ਹੈਰਾਨ ਵੀ ਹੋਏ ਵੀ ਏਡਾ ਵੱਡਾ ਗਜ਼ਬ ਗੁਜ਼ਾਰਿਆ ਹੈ ਇਹਨਾਂ ਤੁਰਕਾਂ ਨੇ। 7 ਸਾਲ ਤੇ 9 ਸਾਲ ਦੇ ਬੱਚੇ ਵੀ ਕੋਹ ਕੋਹ ਕੇ ਸ਼ਹੀਦ ਕੀਤੇ ਇਹਨਾਂ ਮਲੇਛਾਂ ਨੇ।
ਪਰਮ ਸਿੰਘ ਅਰ ਧਰਮ ਸਿੰਘ ਬੜ ਭਗਤੀਵਾਨੇ।
ਭਾਈ ਪਰਮ ਸਿੰਘ ਜੀ ਔਰ ਭਾਈ ਧਰਮ ਸਿੰਘ ਜੀ ਇਹ ਬੜੀ ਭਗਤੀ ਭਾਵਨਾ ਵਾਲੇ ਸਨ। ਆਪਣੇ ਪਿਓ ਦਾਦੇ ਪੜਦਾਦੇ ਤੇ ਹੀ ਗਏ ਸੀ, ਜਿਵੇਂ ਉਹਨਾਂ ਨੇ ਪ੍ਰੇਮ ਕਮਾਇਆ, ਗੁਰੂ ਸਾਹਿਬ ਦੀ ਸਿੱਖੀ ਕਮਾਈ ਹੈ, ਏਦਾਂ ਇਹਨਾਂ ਨੇ ਵੀ ਸਿੱਖੀ ਕਮਾਈ। ਅੱਗੇ ਬਚਨ ਆਉਣਗੇ ਕਿ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੂੰ ਗਏ ਹਨ, ਉਦੋਂ ਇਹ ਦੋਵੇਂ ਸਿੱਖ ਨਾਲ ਹੀ ਗਏ। ਰੋਜ਼ ਮਹਾਰਾਜ ਜੀ ਲਈ ਨਵਾਂ ਪਲੰਘਾ ਤਿਆਰ ਕਰਦੇ। ਜਦੋਂ ਸਤਿਗੁਰਾਂ ਨੇ ਸ਼ਾਮ ਨੂੰ ਆਸਣ ਲਾਉਣਾ, ਇਹਨਾਂ ਦੋਨਾਂ ਭਰਾਵਾਂ ਨੇ ਨਵਾਂ ਪਲੰਘਾ ਬਣਾਉਣਾ ਤੇ ਉਹਦੇ ਤੇ ਸਤਿਗੁਰਾਂ ਨੂੰ ਬਿਠਾਉਣਾ। ਇੱਕ ਦਿਨ ਕਿਤੇ ਇਹ ਲੇਟ ਪਹੁੰਚੇ, ਅੱਗੇ ਪਹਿਲਾਂ ਪਹੁੰਚ ਜਾਂਦੇ ਸਨ, ਤੇ ਉਸ ਦਿਨ ਇਹਨਾਂ ਨੇ ਨਾਲੋ ਨਾਲ ਹੀ ਤੁਰਤ ਫੁਰਤ ਚਾਰ ਪਾਵੇ ਜੇ ਬਣਾ ਕੇ ਬਾਹੀਆਂ ਤਿਆਰ ਕਰਕੇ ਤੇ ਮੰਜਾ ਨਾਲੋ ਨਾਲ ਹੀ ਤਿਆਰ ਕਰਤਾ। ਦਸਵੇਂ ਪਾਤਸ਼ਾਹ ਬੜੇ ਪ੍ਰਸੰਨ ਹੋਏ ਤੇ ਇਹਨਾਂ ਨੂੰ ਸ਼੍ਰੀ ਸਾਹਿਬ ਦਿੱਤੀ ਆਪਣੇ ਗਾਤਰੇ ਦੀ, ਤੇ ਇਹਨਾਂ ਨੇ ਗੁਰੂ ਸਾਹਿਬ ਦੀ ਸ਼੍ਰੀ ਸਾਹਿਬ ਆਪਣੇ ਗਾਤਰੇ ਪਾਉਣ ਦੀ ਬਜਾਏ ਸੀਸ ਤੇ ਰੱਖ ਲਈ। ਮਹਾਰਾਜ ਖੁਸ਼ ਹੋ ਕੇ ਪੁੱਛਦੇ, ਭਾਈ ਧਰਮ ਸਿੰਘ ਪਰਮ ਸਿੰਘ ਜੀ, ਸ਼੍ਰੀ ਸਾਹਿਬ ਗਾਤਰੇ ਪਾਉਣ ਨੂੰ ਦਿੱਤੀ, ਤੁਸੀਂ ਸਿਰ ਤੇ ਰੱਖ ਲਈ। ਕਹਿੰਦੇ ਮਹਾਰਾਜ, ਤੁਹਾਡੀ ਬਖਸ਼ਿਸ਼, ਅਸੀਂ ਕਿਵੇਂ ਗਾਤਰੇ ਪਾ ਲਈ, ਅਸੀਂ ਸੀਸ ਤੇ ਸਜਾ ਲਏ। ਮਹਾਰਾਜ ਨੇ ਬਚਨ ਕੀਤਾ, ਫਿਰ ਤੁਹਾਨੂੰ ਇਹਦੀ ਲੋੜ ਦੀ ਹੈ, ਸਾਂਭ ਕੇ ਰੱਖੋ, ਇਹਦੀ ਸੇਵਾ ਕਰੋ। ਅੱਜ ਤੋਂ ਬਾਅਦ ਤੁਹਾਡੀ ਜ਼ਬਾਨ ਇੱਕ ਤਲਵਾਰ ਹੋਵੇਗੀ, ਜਿਹੜਾ ਬਚਨ ਕਰੋਗੇ ਪੂਰਾ ਹੋਇਆ ਕਰੇਗਾ। ਤੋ ਇਹਨਾਂ ਮਹਾਂਪੁਰਖਾਂ ਨੇ ਬੜੀ ਸੇਵਾ ਟਹਿਲ ਕਮਾਈ। ਇਹਨਾਂ ਦੇ ਪਰਿਵਾਰਾਂ ਵਿੱਚੋਂ ਹੀ ਭਾਈ ਰੂਪ ਚੰਦ ਸਾਹਿਬ ਦੇ ਪਰਿਵਾਰਾਂ ਚੋਂ ਕੁਝ ਸਿੱਖ ਸ੍ਰੀ ਹਜ਼ੂਰ ਸਾਹਿਬ ਤੱਕ ਨਾਲ ਹੀ ਗਏ। ਜਦੋਂ ਕਲਗੀਧਰ ਨੇ ਸੱਚਖੰਡ ਜਾਣਾ ਸੀ, ਮਹਾਰਾਜ ਜੀ ਨੂੰ ਬੇਨਤੀ ਕਰਕੇ ਕਹਿਣ ਲੱਗੇ, ਪਾਤਸ਼ਾਹ, ਅਸੀਂ ਵੀ ਆਪ ਜੀ ਦੇ ਚਰਨਾਂ 'ਚ ਸਦੈਵ ਕਾਲ ਲਈ ਰਹਿਣਾ ਚਾਹੁੰਦੇ ਹਾਂ, ਤੇ ਕਿਰਪਾ ਕਰਿਓ ਕਿ ਇੱਥੇ ਆਪ ਜੀ ਦੇ ਚਰਨਾਂ 'ਚ ਹੀ ਰਹੀਏ। ਮਹਾਰਾਜ ਜੀ ਨੇ ਬਚਨ ਕੀਤਾ, ਐਸਾ ਹੀ ਹੋਵੇਗਾ। ਉੱਥੇ ਰਹਿ ਗਏ। ਬਾਅਦ ਵਿੱਚ ਤੁਰਕਾਂ ਨਾਲ ਜੰਗ ਯੁੱਧ ਹੋਇਆ। ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪਿਛਲੇ ਪਾਸੇ ਅੱਜ ਵੀ ਉਹ ਅਸਥਾਨ ਹੈ ਜਿੱਥੇ ਇਹਨਾਂ ਦਾ, ਸਾਰੇ ਸਿੰਘਾਂ ਦਾ ਸੰਸਕਾਰ ਹੋਇਆ। ਕਲਗੀਧਰ ਦੇ ਚਰਨਾਂ ਵਿੱਚ ਇਹਨਾਂ ਦਾ ਨਿਵਾਸ ਹੈ। ਜਿਵੇਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਕੋਤਵਾਲ ਬਾਬਾ ਟਲ ਰਾਏ ਸਾਹਿਬ ਜੀ ਹਨ। ਮਹਾਰਾਜ 6ਵੇਂ ਪਾਤਸ਼ਾਹ ਨੇ ਬਾਬਾ ਟਲ ਰਾਏ ਜੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਕੋਤਵਾਲ ਕਿਹਾ ਹੈ। ਇਸੇ ਤਰ੍ਹਾਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਕੋਤਵਾਲ, ਭਾਈ ਰੂਪ ਚੰਦ ਜੀ ਦੇ ਪਰਿਵਾਰਾਂ ਚੋਂ ਜਿਹੜੇ ਸਿੰਘ ਸ਼ਹੀਦ ਹੋਏ ਹਜ਼ੂਰ ਸਾਹਿਬ, ਉਹਨਾਂ ਨੂੰ ਮਹਾਰਾਜ ਜੀ ਨੇ ਰੁਤਬਾ ਦਿੱਤਾ ਸੀ ਵੀ ਤੁਸੀਂ ਹਜ਼ੂਰ ਸਾਹਿਬ ਦੇ ਕੋਤਵਾਲ ਹੋਵੋਗੇ। ਤੋ ਉੱਥੇ ਚਿੱਟੇ ਰੰਗ ਦਾ ਨਿਸ਼ਾਨ ਸਾਹਿਬ ਝੂਲਦਾ ਹੈ ਤੇ ਸ਼ਸਤਰਾਂ ਦਾ ਪ੍ਰਕਾਸ਼ ਹੈ, ਸੰਗਤਾਂ ਦਰਸ਼ਨ ਕਰਦੀਆਂ। ਛੋਟਾ ਜਿਹਾ ਸਥਾਨ ਬੜਾ ਸੁੰਦਰ ਬਣਿਆ ਹੋਇਆ ਹੈ। ਨਾਲ ਹੀ ਸ਼ਹੀਦ ਭੁਜੰਗ ਸਿੰਘ ਜੀ ਦਾ ਸਥਾਨ ਹੈ, ਉੱਥੇ ਵੀ ਸੰਗਤਾਂ ਦਰਸ਼ਨ ਪਰਸਦੀਆਂ ਹਨ। ਤੋ ਇਹਨਾਂ ਨੇ ਬੜੀ ਸੇਵਾ ਟਹਿਲ ਕਮਾਈ ਗੁਰੂ ਘਰ ਦੀ। ਭਾਈ ਪਰਮ ਸਿੰਘ ਜੀ ਔਰ ਭਾਈ ਧਰਮ ਸਿੰਘ ਜੀ ਨੇ ਸੋਚਿਆ ਵੀ ਇਹਨਾਂ ਮਲੇਛਾਂ ਤੁਰਕਾਂ ਨੇ ਇੰਨਾ ਜਰਵਾਣਾ ਕੰਮ ਕੀਤਾ ਕਿ ਗੁਰੂ ਸਾਹਿਬ ਦੇ ਦੁੱਧ ਚੁੰਘਦੇ ਬੱਚੇ, ਜਿਨ੍ਹਾਂ ਦੇ ਹਾਲੇ ਦੁੱਧ ਦੇ ਦੰਦ ਨਹੀਂ ਸਨ ਟੁੱਟੇ, ਉਹਨਾਂ ਨੂੰ ਸ਼ਹੀਦ ਕੀਤਾ ਇਹਨਾਂ ਮਲੇਛਾਂ ਨੇ।
ਹਿਤ ਦਰਸ਼ਨ ਕੇ ਤਿਆਰ ਪੇ ਤਰ ਪ੍ਰੇਮ ਮਾਨੇ।
ਇਹ ਆਪਣੇ ਪਿੰਡ ਰੂਪੇ ਭਾਈ ਕੇ ਰਹਿੰਦੇ ਸਨ ਤੇ ਉਥੋਂ ਕੁਝ ਦੂਰੀ ਤੇ ਹੀ ਦੀਨੇ ਪਿੰਡ ਮਹਾਰਾਜ ਜੀ ਉਤਰੇ ਹੋਏ ਸਨ। ਸਤਿਗੁਰੂ ਜੀ ਦੇ ਦਰਸ਼ਨ ਕਰਨ ਦੀ ਭਾਵਨਾ ਰੱਖ ਕੇ ਇਹ ਆਪਣੇ ਘਰੋਂ ਗੁਰਦੇਵ ਦੇ ਦਰਸ਼ਨ ਕਰਨ ਵਾਸਤੇ ਚੱਲ ਪਏ।
ਕਿਤਕ ਸਿੱਖ ਲੈ ਸੰਗ ਮੈਂ ਮੁਖ ਸ਼ਬਦ ਸੁਗਾਵੇ।
ਪਿੰਡ ਜਿਨ੍ਹਾਂ ਦੀ ਸਿੱਖੀ ਸੇਵਕੀ ਸੀਗੀ, ਕਿਉਂਕਿ ਭਾਵਨਾ ਰੱਖਦੇ ਸੀ ਭਾਈ ਰੂਪ ਚੰਦ ਜੀ ਕਰਕੇ, ਉਹਨਾਂ ਸਿੱਖਾਂ ਨੂੰ ਆਪਣੇ ਨਾਲ ਲੈ ਕੇ ਰਸਤੇ ਵਿੱਚ ਗੁਰਬਾਣੀ ਦਾ ਕੀਰਤਨ ਕਰਦੇ ਆ ਰਹੇ ਹਨ। ਜੋਟੀਆਂ ਨਾਲ ਕੀਰਤਨ ਕਰਦੇ, ਜਿਵੇਂ ਆ ਸ਼ਬਦ ਚੌਂਕੀ ਹੁੰਦੀ ਹੈ ਨਾ, ਇੱਥੇ ਵੀ ਆਪ ਜੀ ਦਰਸ਼ਨ ਪਰਸਦੇ ਹੋ। ਮਹਾਰਾਜ ਜੀ ਦੇ ਸੁਖਾਸਣ ਤੋਂ ਬਾਅਦ ਇਸ ਪਵਿੱਤਰ ਸਥਾਨ ਤੇ ਸ਼ਬਦ ਚੌਂਕੀ ਹੁੰਦੀ, ਹੋਰ ਵੀ ਜਿੰਨੇ ਮਹਾਰਾਜ ਦੇ ਅਸਥਾਨ ਨੇ ਸ਼ਬਦ ਚੌਂਕੀਆਂ ਹੁੰਦੀਆਂ। ਸ਼ਬਦ ਚੌਂਕੀ ਦਾ ਮਤਲਬ ਵੀ ਇੱਕ ਗਾਵੇ, ਬਾਕੀ ਸਾਰੇ ਪਿੱਛੇ ਪਿੱਛੇ ਬੋਲਣ ਨਾਲ ਉਹੀ ਪੰਗਤੀ। ਇਹਨੂੰ ਜੋਟੀਆਂ ਨਾਲ ਕੀਰਤਨ ਕਰਨਾ ਕਹਿੰਦੇ ਹਨ। ਭਾਈ ਰੂਪ ਚੰਦ ਜੀ ਦੀ ਜਿਹੜੀ ਅੰਸ਼ ਵੰਸ਼ ਹੈ, ਭਾਈ ਪਰਮ ਸਿੰਘ ਧਰਮ ਸਿੰਘ ਜੀ, ਇਹ ਜੋਟੀਆਂ ਨਾਲ ਕੀਰਤਨ ਕਰਦੇ ਜਾ ਰਹੇ ਨੇ। ਨਾਲ ਬਹੁਤ ਸਾਰੀ ਸੰਗਤ ਹੈ ਇਹਨਾਂ ਦੇ ਨਾਲ ਗੁਰਸਿੱਖ ਜਾ ਰਹੇ ਨੇ।
ਬਾਰੀ ਬਾਰੀ ਪੜਤੇ ਕਰ ਜੋਟੀ ਆਵੇ,
ਏਦਾਂ ਜੋਟੀਆਂ ਬਣਾ ਕੇ ਕੀਰਤਨ ਕਰਦੇ ਤੇ ਵਾਰੀ ਵਾਰੀ ਸ਼ਬਦ ਪੜਦੇ ਆ ਰਹੇ ਹਨ, ਵਾਰੀ ਵਾਰੀ ਗੁਰਬਾਣੀ ਦਾ ਸ਼ਬਦ ਪੜਦੇ ਹਨ ਕਿ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਚੱਲੇ ਨੇ, ਤਾਂ ਜੋ ਰਸਤੇ ਵਿੱਚ ਜਿਹੜਾ ਸਮਾਂ ਬੀਤੇ ਉਹ ਮਹਾਰਾਜ ਜੀ ਦਾ ਕੀਰਤਨ ਕਰਦਿਆਂ ਬੀਤੇ, ਉਹ ਸਮਾਂ ਨਿਸ਼ਫਲ ਨਾ ਜਾਵੇ। ਖਾਲਸਾ ਜੀ ਇਹੀ ਹੋਣਾ ਚਾਹੀਦਾ ਹੈ, ਜਦੋਂ ਅਸੀਂ ਘਰੋਂ ਤੁਰਦੇ ਹਾਂ ਉਦੋਂ ਸਾਡੀ ਹਾਜ਼ਰੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਗੁਰੂ ਘਰ, ਤੇ ਉੱਥੋਂ ਹੀ ਭਜਨ ਕਰਦਿਆਂ ਨਾਮ ਜਪਦਿਆਂ ਗੁਰਬਾਣੀ ਪੜ੍ਹਦਿਆਂ ਆਈਏ ਤਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀ ਲੱਗਣੀ ਸ਼ੁਰੂ ਹੋ ਜਾਂਦੀ ਹੈ। ਤੋ ਜਦੋਂ ਜਾਈਏ ਉਦੋਂ ਵੀ ਭਜਨ ਕਰਦੇ ਹੀ ਜਾਈਏ ਬਾਣੀ ਪੜ੍ਹਦਿਆਂ, ਬਾਕੀ ਗੱਲਾਂ ਜਿਹੜੀ ਕੋਈ ਜ਼ਰੂਰਤ ਦੀ ਗੱਲ ਹੋਵੇ ਕਰ ਲਓ, ਨਹੀਂ ਤਾਂ ਬਹੁਤੀਆਂ ਗੱਲਾਂ ਤੋਂ ਸੰਕੋਚ ਹੀ ਕਰਨਾ ਚਾਹੀਏ। ਤੋ ਪੁਰਾਤਨ ਸਮੇਂ ਤੋਂ ਇਹ ਮਰਿਆਦਾ ਸੀ। ਭਾਈ ਰੂਪ ਚੰਦ ਜੀ ਦਾ ਇਹ ਪਰਿਵਾਰ ਜਦੋਂ ਦਰਸ਼ਨ ਕਰਨ ਜਾ ਰਿਹਾ ਤਾਂ ਰਸਤੇ ਚ ਵਾਰੀ ਵਾਰੀ ਕੀਰਤਨ ਕਰਦਿਆਂ ਜਾ ਰਹੇ ਨੇ ਗੁਰਸਿੱਖ।
ਮਗ ਉਲੰਘ ਸਭ ਇਸੀ ਬਿਦ ਪਹੁੰਚੇ ਤੈ ਐਕੈ,
ਔਰ ਸਾਰਾ ਪੈਂਡਾ ਤੈ ਕਰਦਿਆਂ ਕਰਦਿਆਂ ਇਹ ਚੱਲ ਕੇ ਦੀਨੇ ਪਿੰਡ ਪਹੁੰਚੇ ਹਨ।
ਉੱਚੀ ਧੁਨ ਤੇ ਗਾਵ ਤੇ ਅਨੁਰਾਗ ਵਧੈ ਕੇ,
ਉੱਚੀ ਧੁਨ ਚ ਗੱਜ ਗੱਜ ਕੇ ਗਾਉਂਦੇ ਆ, ਤੇ ਜਿਵੇਂ ਗਾਉਂਦੇ ਆ ਕੀਰਤਨ ਤੇ ਮਨ ਚ ਪ੍ਰੇਮ ਉਮੜਦਾ ਹੈ, ਗੱਜ ਗੱਜ ਕੇ ਕੀਰਤਨ ਕਰਦੇ ਹਨ, ਔਰ ਜਿਵੇਂ ਜਿਵੇਂ ਕੀਰਤਨ ਕਰਦੇ ਨੇ ਤਿਵੇਂ ਤਿਵੇਂ ਇਹਨਾਂ ਦੇ ਹਿਰਦਿਆਂ ਚ ਗੁਰੂ ਸਾਹਿਬ ਦਾ ਪ੍ਰੇਮ ਉਹ ਉਮਗ ਉਮਗ ਪੈਂਦਾ ਹੈ। ਚਾਅ ਦੇ ਨਾਲ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਕਾਂਖਾ ਦੇ ਸ਼ਬਦ ਪੜ੍ਹਦੇ, ਜਦੋਂ ਗੁਰੂ ਘਰ ਆ ਪਹੁੰਚੇ ਦੀਨੇ ਮਹਾਰਾਜ ਜੀ ਦੇ ਚਰਨਾਂ ਦੇ ਪਾਸ, ਹਾਲੇ ਦਰਬਾਰ ਚ ਜਾਣਾ ਸੀ, ਦਰਬਾਰ ਤੋਂ ਬਾਹਰ ਖਲੋ ਕੇ ਗੱਜ ਗੱਜ ਕੇ ਸ਼ਬਦ ਪੜ੍ਹਦੇ ਹੈ, ਦਰਮਾਨ ਦੇ ਠਾਂਡੇ ਦਰਬਾਰ ਤੁਝ ਬਿਨ ਸੁਰਤ ਕਰੈ ਕੋ ਮੇਰੇ, ਦਰਸ਼ਨ ਦੀਜੈ ਖੋਲ ਕੇ ਵਾਰ, ਦਰਸ਼ਨ ਦੀਜੈ ਖੋਲ ਕੇ ਵਾਰ, ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅਨ ਦਿਨ ਨੀਤ, ਖੋਲ ਕਪਟ ਗੁਰ ਬੇਲੀਆ ਨਾਨਕ ਹਰ ਸੰਗ ਮੀਤ। ਇਉਂ ਗੱਜ ਗੱਜ ਕੇ ਕੀਰਤਨ ਕਰਦੇ ਤੇ ਮਨ ਚ ਪ੍ਰੇਮ ਪ੍ਰਗਟ ਕਰਦੇ ਹਨ।
ਚਰਨ ਸਰੋਜਨ ਕੋ ਤਬੇ ਦੇਖਤ ਲਪਟਾਏ,
ਆਏ ਦਰਬਾਰ ਚ ਮਹਾਰਾਜ ਜੀ ਦੇ ਚਰਨ ਕਮਲ ਵੇਖੇ, ਵੇਖਦੇ ਹੀ ਭਾਈ ਪਰਮ ਸਿੰਘ ਧਰਮ ਸਿੰਘ ਜੀ ਲਪਟ ਗਏ ਮਹਾਰਾਜ ਜੀ ਦੇ ਚਰਨਾਂ ਨਾਲ, ਘੁੱਟ ਕੇ ਚਰਨ ਫੜ ਲੈ ਤੇ ਮੱਥਾ ਗੁਰੂ ਚਰਨਾਂ ਤੇ ਟਿਕਾਉਂਦੇ ਹਨ।
ਨੀਰ ਬਿਲੋਚਨ ਤੇ ਬਾਹੇ ਗਰ ਬਹੁ ਭਰੇ ਆਏ,
ਅੱਖਾਂ ਚੋਂ ਨੀਰ ਵਹਿ ਰਿਹਾ ਤੇ ਗਲੇ ਭਰੇ ਹੋਏ ਨੇ, ਕਿਉਂਕਿ ਬੜੀਆਂ ਬੜੀਆਂ ਮਾੜੀਆਂ ਖਬਰਾਂ ਸੁਣੀਆਂ ਸਨ ਕਿ ਚਮਕੌਰ ਸਾਹਿਬ ਜੰਗ ਹੋਇਆ, ਲੋਕਾਂ ਤੁਰਕਾਂ ਨੇ ਹੀ ਫੈਲਾਇਆ ਸੀ ਵੀ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਸਤਿਗੁਰੂ ਸਾਰੇ ਸ਼ਹੀਦੀਆਂ ਪਾ ਗਏ, ਤੋ ਸਿੱਖ ਬੜੇ ਬੇਬਲ ਸਨ, ਬੜੇ ਵਿਆਕੁਲ ਸਨ। ਪਰ ਜਦੋਂ ਹੁਣ ਗੁਰਦੇਵ ਦੇ ਦਰਸ਼ਨ ਕੀਤੇ ਕੰਠ ਭਰ ਗਿਆ, ਗਲਾ ਰੁਕ ਗਿਆ, ਨੇਤਰਾਂ ਦੇ ਜਾਲ ਨਾਲ ਸਤਿਗੁਰੂ ਕਲਗੀਧਰ ਜੀ ਦੇ ਚਰਨ ਧੋਂਦੇ ਭਾਈ ਪਰਮ ਸਿੰਘ ਜੀ ਧਰਮ ਸਿੰਘ ਜੀ,
ਹਿਤ ਪੈਰਨ ਸਤਿਗੁਰੂ ਕੇ ਪੋਸ਼ਿਸ਼ ਸ਼ੁਭਿਆਨੀ,
ਇੱਕ ਬੜੀ ਸੋਹਣੀ ਪੁਸ਼ਾਕ ਸਤਿਗੁਰੂ ਕਲਗੀਧਰ ਜੀ ਦੇ ਪਹਿਨਣ ਵਾਸਤੇ ਬੜੀ ਸੁੰਦਰ ਪੁਸ਼ਾਕ ਲੈ ਕੇ ਆਏ,
ਸੀਤ ਬਸਤਰ ਸੂਖਮ ਬਹੁਤ ਸੋ ਤਰ ਅਗਵਾਨੀ,
ਚਿੱਟੇ ਰੰਗ ਦੇ ਬਸਤਰ ਸਨ ਤੇ ਬਰੀਕ ਧਾਗੇ ਦੇ ਬਣੇ ਹੋਏ ਬੜੇ ਸੁੰਦਰ ਬਸਤਰ ਉਹ ਮਹਾਰਾਜ ਜੀ ਦੇ ਸਨਮੁਖ ਇਹਨਾਂ ਨੇ ਰੱਖੇ ਹਨ।
ਇੱਕ ਤੁਰੰਗਮ ਚਪਲ ਬੋ ਕੁਛ ਧਨ ਪੁੰਨ ਦੀਨੇ,
ਔਰ ਇੱਕ ਬੜਾ ਸੁੰਦਰ ਵਧੀਆ ਘੋੜਾ ਚੰਚਲ ਜਿਹਦੇ ਪੈਰ ਜ਼ਮੀਨ ਤੇ ਨਹੀਂ ਟਿਕਦੇ, ਉਹ ਘੋੜਾ ਕਾਠੀ ਪਾ ਕੇ ਲਗਾਮ ਪਾ ਕੇ ਸੋਹਣੇ ਢੰਗ ਨਾਲ ਸ਼ਿੰਗਾਰ ਕੇ ਉਹ ਭੇਟ ਕੀਤਾ, ਨਾਲ ਕੁਝ ਮਾਇਆ ਮਹਾਰਾਜ ਜੀ ਦੇ ਚਰਨਾਂ ਚ ਇਹਨਾਂ ਨੇ ਭੇਟਾ ਕੀਤੀ ਹੈ।
ਇਤਿਆਦਿਕ ਤਰ ਭੇਟ ਕੋ ਸਭ ਨਿਕਟ ਅਸੀਨੇ,
ਭੇਟਾਵਾਂ ਗੁਰੂ ਸਾਹਿਬ ਦੇ ਚਰਨਾਂ ਚ ਭੇਟ ਕਰਕੇ ਤੇ ਨੇੜੇ ਹੀ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਇਹ ਬੈਠ ਕੇ ਜਿੰਨੇ ਇਹਨਾਂ ਦੇ ਨਾਲ ਸੰਗਤ ਆਈ ਸਭ ਨੇ ਮੱਥਾ ਟੇਕਿਆ ਤੇ ਗੁਰੂ ਚਰਨਾਂ ਚ ਬੈਠ ਗਏ।
ਹਾਏ ਹਾਏ ਕਰ ਰੁਦਤ ਪੇ ਵੱਡ ਸੰਗ ਅਰੰਭਾ,
ਕਹਿੰਦੇ ਜਿਹੜੀ ਸੰਗਤ ਨਾਲ ਆਈ ਸੀ ਨਾ ਭਾਈ ਪਰਮ ਸਿੰਘ ਧਰਮ ਸਿੰਘ ਨੂੰ ਰੋਂਦਿਆਂ ਵੇਖ ਕੇ, ਕਿਉਂਕਿ ਨੇਤਰ ਭਰੇ ਉਹ ਤਾਂ ਪ੍ਰੇਮ ਚ ਰੋ ਰਹੇ ਸੀ, ਉਹ ਨਾਲ ਦੇ ਜਿਹੜੇ ਸੰਗੀ ਆਏ ਉਹਨਾਂ ਨੇ ਹਾਏ ਦੁਹਾਈ ਪਾ ਦੀ, ਉੱਚੀ ਉੱਚੀ ਨਾ ਚਿੰਕਾਂ ਮਾਰ ਮਾਰ ਕੇ ਹਾਏ ਦੁਹਾਈ ਪਾ ਕੇ ਉਹ ਰੋਣ ਲੱਗ ਪਏ। ਇਦਾਂ ਦਾ ਸਾਂਗ ਉਹਨਾਂ ਨੇ ਰੰਭਿਆ।
ਸਾਹਿਬਜ਼ਾਦੇ ਹੱਥ ਪਏ ਇਹ ਅਦਕ ਅਚੰਬਾ।
ਉੱਚੀ ਉੱਚੀ ਰੋਂਦੇ ਤੇ ਵੈਣ ਨੀ ਪਾਉਂਦੇ, ਜਿਵੇਂ ਵੈਣ ਮਾਈਆਂ ਬੀਬੀਆਂ ਵੈਣ ਪਾਉਂਦੀਆਂ, ਏਦਾਂ ਉਹ ਵੈਣ ਪਾਉਣ ਲੱਗ ਪਏ। ਵੈਣ ਪਾ ਕੇ ਕਹਿੰਦੇ ਹਾਏ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਕਿੱਡਾ ਵੱਡਾ ਨੁਕਸਾਨ ਹੋਇਆ ਸਾਡਾ। ਕਹਿੰਦੇ ਏਦਾਂ ਰੋਂਦੇ ਹਨ।
ਹੇ ਪ੍ਰਭੂ ਮਹਾ ਸਪੁੱਤਰ ਥੇ ਸੁੰਦਰ ਤਨ ਸੋਏ।
ਬੜਾ ਚੰਬਾ ਹੋਇਆ, ਹੇ ਪ੍ਰਭੂ ਬੜੇ ਸੋਹਣੇ ਪੁੱਤਰ ਸੀ ਸਤਿਗੁਰੂ ਕਲਗੀਧਰ ਜੀ ਦੇ, ਤੇ ਉਹ ਕਿਵੇਂ ਇਕਦਮ ਸ਼ਹੀਦ ਹੋ ਗਏ, ਕਿਵੇਂ ਉਹ ਆਪਣੇ ਪ੍ਰਾਣ ਤਿਆਗ ਗਏ।
ਤਪ ਜਪ ਦਾਨ ਅਨੇਕ ਤੇ ਅਸ ਪਾਏ ਨ ਕੋਹੇ।
ਇਹੋ ਜਿਹੇ ਸੋਹਣੇ ਸਪੁੱਤਰ ਕਲਗੀਧਰ ਜੀ ਨੂੰ ਮਿਲੇ ਸਨ, ਉਹ ਤਪ ਕੀਤਿਆਂ, ਜਪ ਕੀਤਿਆਂ, ਦਾਨ ਕੀਤਿਆਂ, ਅਨੇਕ ਤਰ੍ਹਾਂ ਦੇ ਚੰਗੇ ਕਰਮ ਕੀਤਿਆਂ, ਇਹੋ ਜਿਹੇ ਪੁੱਤਰ ਪ੍ਰਾਪਤ ਨਹੀਂ ਹੁੰਦੇ, ਜਿਹੋ ਜਿਹੇ ਪੁੱਤਰ ਕਲਗੀਆਂ ਵਾਲੇ ਪਾਤਸ਼ਾਹ ਦੇ ਘਰ ਸਨ।
ਆਰ ਬਲਾ ਭੁਗਤੀ ਨਾ ਕੁਛ ਮ੍ਰਿਤ ਭੇ ਤੋਮੇ ਆ ਗਏ।
ਇਹ ਸਤਿਗੁਰੂ ਜੀ ਉਹਨਾਂ ਨੇ ਤਾਂ ਕੋਈ ਉਮਰ ਵੀ ਨਹੀਂ ਸੀ ਭੋਗੀ, ਛੋਟੀ ਉਮਰ ਦੇ ਵਿੱਚ ਹੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਉਹ ਅਕਾਲ ਚਲਾਣਾ ਕਰ ਗਏ, ਸ਼ਹੀਦ ਹੋ ਗਏ।
ਵਸਤਰ ਵਿਭੂਖਨ ਤੇ ਦਿਪਤ ਸਭ ਕੋ ਪ੍ਰਿਯ ਲਾਗੇ।
ਸੋਹਣੇ ਵਸਤਰਾਂ, ਸੋਹਣੇ ਆਭੂਸ਼ਣਾਂ ਨਾਲ ਬੜੇ ਸੋਹਣੇ ਅਲੰਕ੍ਰਿਤ ਹੁੰਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੇ ਦਰਸ਼ਨ ਕਰ ਕਰਕੇ ਸੰਗਤ ਰਜਦੀ ਨਹੀਂ ਸੀ। ਸਾਰਿਆਂ ਦੇ ਮਨ ਬੜੇ ਪ੍ਰਸੰਨ ਹੁੰਦੇ ਸੀ ਜਦੋਂ ਆਪ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੇ ਦਰਸ਼ਨ ਕੀਤ ਕਰਦੇ ਸਨ।
ਦਰਬ ਕਰੋੜੋ ਹੇਮ ਗਨ ਸਭ ਸ਼ਸਤਰ ਖਜ਼ਾਨਾ।
ਮਹਾਰਾਜ ਕਰੋੜਾਂ ਰੁਪਈਆ ਆਪ ਦੇ ਖਜ਼ਾਨੇ ਚ, ਸੋਨਾ ਚਾਂਦੀ ਹੀਰੇ ਮੋਤੀ ਜਵਾਹਰਾਤ ਵਸਤਰਾਂ ਦੇ ਥਾਨ ਦੁਸ਼ਾਲੇ ਸ਼ਸਤਰ ਅਸਤਰ ਪਤਾ ਨੀ ਕਿੰਨਾ ਕੁ ਕੁਝ ਸੀ ਆਪ ਦੇ ਖਜ਼ਾਨਿਆਂ ਵਿਚ।
ਆਦ ਪ੍ਰਸਾਦੀ ਗੱਜ ਬੜੇ ਜਿਨ ਮੋਲ ਮਾਨ।
ਮਹਾਰਾਜ ਪ੍ਰਸ਼ਾਦੀ ਹਾਥੀ ਵਰਗੇ ਬੜੇ ਬੜੇ ਕੀਮਤੀ ਹਾਥੀ ਜਿਨ੍ਹਾਂ ਦਾ ਕੋਈ ਮੁੱਲ ਹੀ ਨਹੀਂ ਸੀ।
ਖਰੇ ਹਜ਼ਾਰੋਂ ਹਿਆ ਖਰੇ ਬੜ ਕੀਮਤ ਵਾਰੇ।
ਬੜੀ ਬੜੀ ਕੀਮਤ ਵਾਲੇ ਬੜੇ ਬੜੇ ਵਧੀਆ ਚੰਚਲ ਸੁਨੱਖੇ ਘੋੜੇ ਆਪ ਜੀ ਦੇ ਤਬੇਲਿਆਂ ਵਿਚ ਸੈਂਕੜਿਆਂ ਦੀ ਗਿਣਤੀ ਚ ਖੜੇ ਹੁੰਦੇ ਸਨ।
ਦਲ ਬਿਡਾਰ ਤੇ ਆਦਿ ਜੇ ਨੈ ਪਰੇ ਨਿਹਾਰੇ।
ਮਹਾਰਾਜ ਆਪ ਜੀ ਦਾ ਘੋੜਾ ਸੀ ਦਲ ਬਿਡਾਰ, ਜਿਹਨੂੰ ਵੇਖ ਕੇ ਭੁੱਖਾਂ ਲੈਂਦੀਆਂ ਸੀ। ਮਹਾਰਾਜ ਉਹ ਘੋੜੇ, ਉਹ ਹਾਥੀ, ਉਹ ਲੱਖਾਂ ਕਰੋੜਾਂ ਰੁਪਇਆ ਦਾ ਖਜ਼ਾਨਾ ਆਪ ਜੀ ਦਾ ਨਹੀਂ ਰਿਹਾ, ਸਭ ਸਮਾਪਤ ਹੋ ਗਿਆ।
ਐਸ਼ਵਰਜ ਅਪਰ ਅਨੇਕਈ ਨੈ ਗਿਨ ਬੇਮਾਈ।
ਮਹਾਰਾਜ ਜਿਹੜਾ ਐਸ਼ਵਰਜ ਆਪ ਜੀ ਦੇ ਘਰ ਵਿਚ ਸੀ ਉਹ ਗਿਣਤੀ ਮਿਣਤੀ ਚ ਨਹੀਂ ਸੀ ਆਉਂਦਾ।
ਇਕ ਬਾਰ ਹੀ ਨਾਸ਼ ਪਾ ਕੁਛ ਦਿੱਕਤ ਨਾਈ।
ਮਹਾਰਾਜ ਇੱਕੋ ਵੇਰੀ ਸਾਰਾ ਕੁਝ ਨਸ਼ਟ ਹੋ ਗਿਆ, ਉਹਦੇ ਵਿੱਚੋਂ ਕੁਝ ਵੀ ਨਜ਼ਰ ਨਹੀਂ ਪਿਆ ਆਉਂਦਾ।
ਸ਼੍ਰੀ ਪ੍ਰਭ ਬੜ ਅਫਸੋਸ ਹੈ ਸਿੱਖ ਪਿੱਖ ਦੁੱਖ ਪਾਵੇ।
ਮਹਾਰਾਜ ਇਸ ਗੱਲ ਦਾ ਸਾਨੂੰ ਬੜਾ ਵੱਡਾ ਅਫਸੋਸ ਹੈ, ਅਸੀਂ ਸਾਰੇ ਸਿੱਖ ਵੇਖ ਕੇ ਬੜੇ ਦੁਖੀ ਹੋ ਰਹੇ ਹਾਂ, ਸਾਨੂੰ ਇਸ ਗੱਲ ਦਾ ਬੜਾ ਡਾਢਾ ਦੁੱਖ ਤੇ ਸੋਗ ਹੈ।
ਅਸਰਾਵਰ ਕੇ ਸਾਂਗ ਤੇ ਨੈ ਕੋ ਪਰਮਾਵੇ।
ਮਹਾਰਾਜ ਇਹੋ ਜਿਹਾ ਸਾਂਗ ਜਿਹੜਾ ਤੁਸੀਂ ਰਚਿਆ, ਜਿਹੜਾ ਕੋਈ ਸ਼ਰਧਾ ਵਿਹੂਣਾ ਹੋਵੇਗਾ, ਸ਼ਰਧਾ ਵਾਲਿਆਂ ਦੀ ਵੀ ਸ਼ਰਧਾ ਨਸ਼ਟ ਹੋ ਜਾਏ ਵੀ ਸਾਡੇ ਗੁਰੂ ਸਾਹਿਬ ਤੇ ਇੰਨੇ ਕਸ਼ਟ ਆਏ ਤੇ ਸਾਡਾ ਕੀ ਕਸ਼ਟ ਕੱਟਣਗੇ। ਉਹ ਲੋਕ ਸੋਚਣਗੇ ਨਾ, ਬਹੁਤੇ ਭਰਮ ਸਕਦੇ ਐ ਵੀ ਗੁਰੂ ਸਾਹਿਬ ਤੇ ਇੰਨੇ ਕਸ਼ਟ ਆਏ, ਉਹਨਾਂ ਦੇ ਆਪਣੇ ਬੱਚੇ ਸ਼ਹੀਦ ਹੋ ਗਏ, ਤੇ ਉਹ ਵੇਖ ਕੇ ਮਹਾਰਾਜ ਵੱਡਿਆਂ ਵੱਡਿਆਂ ਦੇ ਮਨ ਚ ਭਰਮ ਆ ਸਕਦਾ ਜਿਹੜਾ ਸਾਂਗ ਆਪ ਜੀ ਨੇ ਰਚਿਆ।
ਸ਼੍ਰੀ ਸਤਿਗੁਰ ਸੁਨ ਕੈ ਪਨੇ ਪਿਕ ਦੁਖੀ ਬਿਸਾਲਾ।
ਰੋਏ ਕੁਰਲਾਏ ਨਾ ਸਾਹਮਣੇ ਬਹਿ ਕੇ ਮਹਾਰਾਜ ਜੀ ਵੇਖ ਕੇ ਬੋਲੇ ਕਹਿਣ ਲੱਗੇ।
ਜਗਤ ਪਦਾਰਥ ਰੀਤ ਏ ਬਿਨ ਸੇ ਤਤਕਾਲਾ।
ਮਹਾਰਾਜ ਜੀ ਕਹਿੰਦੇ ਪਰਮ ਸਿੰਘ ਧਰਮ ਸਿੰਘ ਗੁਰੂ ਦਰਬਾਰ ਵਿਚ ਸੋਗ ਨਹੀਂ, ਇੱਥੇ ਸਦਾ ਹਰਖ ਤੇ ਖੇੜਾ ਹੋਣਾ ਚਾਹੀਏ। ਰਹੀ ਗੱਲ ਇਹਨਾਂ ਪਦਾਰਥਾਂ ਦੀ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ, ਉਹ ਕਰੋੜਾਂ ਰੁਪਈਆ ਸੋਨਾ ਚਾਂਦੀ ਹੀਰੇ ਮੋਤੀ ਜਵਾਹਰਾਤ ਹਾਥੀ ਘੋੜੇ ਜੋ ਤੁਸੀਂ ਦੱਸੇ ਹਨ, ਇਹ ਸਾਰਾ ਕੁਝ ਬਿਨਸਣੇ ਵਾਲਾ ਹੈ। ਇਹ ਜਗਤ ਦੇ ਪਦਾਰਥ ਸੱਤ ਨਹੀਂ ਹਨ, ਇਹ ਨਾਸ਼ਵਾਨ ਹਨ, ਇਹ ਬਿਨਸਣ ਵਾਲੇ ਹਨ।
ਉਪਜੈ ਬਿਨਸਨ ਹਾਰ ਜੋ ਆਗੇ ਕਿਆ ਪਾਛੇ,
ਜੋ ਉਪਜਿਆ ਹੈ ਉਹਨੇ ਬਿਨਸਣਾ ਕੀ ਅੱਗੇ ਤੇ ਕੀ ਪਿੱਛੇ, ਕੀ 14 ਸਾਲ 17 ਸਾਲ 7 ਸਾਲ 9 ਸਾਲ ਦੀ ਉਮਰ ਤੇ ਕੀ ਕੋਈ 80, 90, 100 ਸਾਲ ਦਾ ਹੋਵੇ, ਬਿਨਸਣਾ ਤਾਂ ਹੈ ਹੀ ਹੈ ਨਾ। ਜੋ ਉਪਜੋ ਸੋ ਬਿਨਸ ਹੈ, ਪਰ ਉਹ ਆਜ ਕਹਿ ਕਾਲ, ਜੋ ਉਪਜਿਆ ਹੈ ਉਹ ਬਿਨਸਣਾ ਹੈ ਕੀ ਅੱਗੇ ਤੇ ਕੀ ਪਿੱਛੇ।
ਇਨਕੀ ਥਿਰਤਾ ਹੋਤ ਨੇ ਕਿਉਂ ਗਿਆਨੀ ਬਾਂਚੇ,
ਇਹ ਥਿਰ ਰਹਿਣੀ ਵਾਲੇ ਨਹੀਂ ਤੇ ਫਿਰ ਜਿਹੜੇ ਗਿਆਨਵਾਨ ਤੱਤਵ ਗਿਆਨੀ ਨੇ ਉਹ ਇਹਨਾਂ ਦੀ ਬਾਂਛਾ ਥੋੜੀ ਰੱਖਦੇ ਹੈ, ਉਹ ਇਹਨਾਂ ਦੀ ਕਾਂਖਾ ਨਹੀਂ ਰੱਖਦੇ।
ਇੱਕ ਆਤਮ ਸੱਤਾ ਸਦਾ ਉਪਜੈ ਨਾ ਬਿਨਾਸ਼ੀ,
ਸਿਰਫ ਇੱਕ ਆਤਮ ਤੱਤ ਹੈ ਜੋ ਨਾ ਉਪਜਦਾ ਹੈ ਨਾ ਬਿਨਸਦਾ ਹੈ, ਉਹ ਆਤਮ ਤੱਤ ਸਦੈਵੀ ਹੈ, ਤ੍ਰਈ ਕਾਲ ਸੱਤ ਹੈ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਭੀ ਸੱਚ, ਉਹੀ ਸੱਚ ਹੈ।
ਸੋ ਸਰੂਪ ਨਿਜ ਜਾਣ ਕੇ ਹੋਏ ਪਰਮ ਪ੍ਰਕਾਸ਼ੀ,
ਉਹ ਸਰੂਪ ਆਪਣਾ ਜਾਣ ਕੇ ਉਸ ਪਰਮ ਪ੍ਰਕਾਸ਼ ਨੂੰ ਮਾਣੋ ਆਪਣੇ ਹਿਰਦੇ ਵਿੱਚ, ਉਹੀ ਤੁਹਾਡਾ ਸਰੂਪ ਹੈ।
ਕੂਰ ਪਦਾਰਥ ਤੇ ਕਬਹੂ ਸ਼ੋਕ ਨਾ ਰਖਾਵੇ,
ਜਿਹੜੇ ਝੂਠੇ ਪਦਾਰਥ ਨੇ ਇਹਨਾਂ ਨੂੰ ਵੇਖ ਕੇ ਨਾ ਕਦੇ ਖੁਸ਼ੀ ਬਣਾਈ ਦੀ ਹੈ, ਨਾ ਕਦੇ ਗਿਆਨ ਦਾ ਸੋਗ ਬਣਾਈ ਦਾ, ਜਿਹੜੇ ਹੈ ਹੀ ਝੂਠੇ। ਸੁਪਨੇ ਦੇ ਪਦਾਰਥਾਂ ਨੂੰ ਵੇਖ ਕੇ ਕਦੇ ਖੁਸ਼ ਹੋ ਕੇ ਕਦੇ ਗਮਗੀਨ ਹੋਈ ਦਾ ਹੈ, ਪਤਾ ਵੀ ਸੁਪਨੇ ਦੇ ਪਦਾਰਥ ਨੇ ਕਿਹੜਾ ਸੱਚੇ ਨੇ। ਇਸੇ ਤਰ੍ਹਾਂ ਇਹ ਸੰਸਾਰ ਦੇ ਪਦਾਰਥ ਕੂੜ ਝੂਠੇ ਹਨ, ਇਹ ਬਿਨਸਣ ਤੇ ਸ਼ੋਗ ਨਹੀਂ, ਇਹ ਬਿਲਨ ਤੇ ਖੁਸ਼ੀ ਨਹੀਂ।
ਇੱਕ ਰਸ ਬ੍ਰਿਤੀ ਸੋ ਆਤਮਾ ਤੈ ਜੋ ਲਿਵ ਲਾਵੇ,
ਜਿਹੜੀ ਆਤਮਾ ਦੀ ਵਿੱਚ ਬਿਰਤੀ ਟਿੱਕੀ ਹੁੰਦੀ ਜਿਹਨਾਂ ਗੁਰਮੁਖਾਂ ਦੀ, ਉਹ ਇੱਕ ਰਸ ਰਹਿੰਦੇ ਆ ਉੱਥੇ ਸਦਾ, ਉਹਦੇ ਵਿੱਚ ਹੀ ਆਪਣੀ ਲਿਵ ਲਾ ਕੇ ਰੱਖਦੇ ਹਨ।
ਰੇਖ ਨਿਕਾਰੋ ਮੇਟੀ ਹੈ ਜਿਉਂ ਲਾਭ ਨਾਨਾ,
ਮਹਾਰਾਜ ਜੀ ਕਹਿੰਦੇ ਲਕੀਰਾਂ ਖਿੱਚੋ, ਥੱਲੇ ਲਕੀਰਾਂ ਖਿੱਚੀਆਂ ਭਾਈ ਪਰਮ ਸਿੰਘ ਧਰਮ ਸਿੰਘ ਨੇ, 1, 2, 3, 4, ਮਹਾਰਾਜ ਕਹਿੰਦੇ ਹੁਣ ਮਿਟਾ ਦਿਓ, ਇਹਨਾਂ ਮਿਟਾ ਤੀਆਂ। ਬਾਦਸ਼ਾਹ ਕਹਿੰਦੇ ਲਕੀਰਾਂ ਖਿੱਚਣ ਨਾਲ ਖੁਸ਼ੀ ਹੋਈ, ਮਿਟਾਉਣ ਨਾਲ ਦੁੱਖ ਹੋਇਆ। ਕਹਿੰਦੇ ਜੀ ਮਹਾਰਾਜ ਲਕੀਰਾਂ ਨੂੰ ਖਿੱਚ ਕੇ ਤੇ ਮਿਟਾ ਕੇ ਕੀ ਖੁਸ਼ੀ ਤੇ ਕੀ ਦੁੱਖ। ਪਾਤਸ਼ਾਹ ਕਹਿੰਦੇ ਸਾਨੂੰ ਅਕਾਲ ਪੁਰਖ ਨੇ 4 ਪੁੱਤਰ ਦਿੱਤੇ, ਖੁਸ਼ੀ ਨਹੀਂ। ਜੇ ਹੁਣ ਉਹ ਸ਼ਹਾਦਤ ਦਾ ਜਾਮ ਪ੍ਰਾਪਤ ਕਰਕੇ ਨਿਰੰਕਾਰ ਦੇ ਚਰਨਾਂ 'ਚ ਜਾ ਪਹੁੰਚੇ ਹੈ ਤੇ ਸਾਨੂੰ ਸੋਗ ਵੀ ਨਹੀਂ। ਇਹ ਦੁਨੀਆਂ ਦੇ ਪਦਾਰਥ ਐਸੇ ਹਨ, ਜਿਵੇਂ ਇਹਨਾਂ ਲਕੀਰਾਂ ਨੂੰ ਜ਼ਮੀਨ ਤੇ ਵਾਹ ਦਈਏ ਤੇ ਮਿਟਾ ਦਈਏ, ਕੋਈ ਖੁਸ਼ੀ ਕੋਈ ਗਮੀ ਨਹੀਂ ਹੁੰਦੇ।
ਇੱਕ ਸਮ ਬ੍ਰਿਤ ਸਤ ਗੁਰਨ ਕੀ ਇਮ ਜਾਨ ਸੁਜਾਨਾ,
ਇਸੇ ਤਰ੍ਹਾਂ ਜਿਹੜੀ ਸਤਿਗੁਰਾਂ ਦੀ ਬਿਰਤੀ ਹੈ ਉਹ ਇੱਕ ਰਸ ਹੁੰਦੀ ਹੈ, ਉਹ ਲਕੀਰਾਂ ਦੇ ਮੇਟਣ ਨਾਲ ਲਾਭ ਨੁਕਸਾਨ ਨਹੀਂ ਵੇਖਦੇ। ਇਸੇ ਤਰ੍ਹਾਂ ਜਿਹੜੇ ਸਤਿਗੁਰੂ ਜੀ ਹੁੰਦੇ ਆ ਭਾਈ, ਉਹਨਾਂ ਦੀ ਇੱਕ ਸਮਾਨ ਇੱਕ ਰਸ ਬਿਰਤੀ ਰਹਿੰਦੀ ਹੈ।
ਤੁਰਕਨ ਜਰਾ ਉਖੇਰ ਨੇ ਅਸਕ੍ਰਿਤਾ ਮਠਾਨਾ,
ਰਹੀ ਗੱਲ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਤੇ ਉਹਦਾ ਕਾਰਨ ਹੈ ਕਿ ਜਿਹੜੀਆਂ ਤੁਰਕਾਂ ਦੇ ਰਾਜ ਭਾਗ ਦੀਆਂ ਜੜ੍ਹਾਂ ਨੇ ਉਹਨੂੰ ਪੁੱਟਣ ਵਾਸਤੇ, ਤੁਰਕਾਂ ਦੇ ਰਾਜ ਭਾਗ ਦੀਆਂ ਜੜ੍ਹਾਂ ਉਖੇੜਨ ਲਈ। ਭਾਈ ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ ਬਚਨ ਲਿਖੇ ਹੈ, ਗੁਰੂ ਨਾਨਕ ਸਾਹਿਬ ਨੇ 7 ਪੁਸ਼ਤਾਂ ਦਾ ਰਾਜ ਦਿੱਤਾ ਇਹਨਾਂ ਨੂੰ, ਬਾਬਰ ਨੂੰ, ਔਰ ਬਚਨ ਕੀਤਾ 10ਵੇਂ ਪਾਤਸ਼ਾਹ ਨੇ ਕਿ 7 ਪੁਸ਼ਤਾਂ ਦਾ ਰਾਜ ਦਿੱਤਾ ਤੇ 7 ਸਿਰ ਦੇ ਕੇ ਇਹਨਾਂ ਦਾ ਰਾਜ ਵਾਪਸ ਲੈਣਾ। ਰਾਜ ਖੋਣਾ ਵੀ ਸੀ ਨਾ, ਗੁਰੂ ਨਾਨਕ ਸਾਹਿਬ ਨੇ ਦਿੱਤਾ, ਆਖਿਰਕਾਰ ਉਹਨਾਂ ਦਾ ਦਿੱਤਾ ਵਾਪਸ ਲੈਣ ਲਈ ਕੁਰਬਾਨੀ ਤਾਂ ਕਰਨੀ ਪੈਣੀ ਸੀ। ਤੋ 7 ਸਿਰ ਦਿੱਤੇ, ਧੰਨ ਗੁਰੂ ਅਰਜਨ ਦੇਵ ਸਾਹਿਬ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, 4ੋਂ ਸਾਹਿਬਜ਼ਾਦੇ, ਧੰਨ ਮਾਤਾ ਗੁਜ, 7 ਸਿਰ ਦੇ ਕੇ ਫਿਰ ਇਹਨਾਂ ਦਾ ਰਾਜ ਵਾਪਸ ਲੈਣਾ ਸੀ। ਤੋ ਸਤਿਗੁਰੂ ਕਲਗੀਧਰ ਜੀ ਇੱਥੇ ਦੱਸ ਰਹੇ ਨੇ ਕਿ ਇਹਨਾਂ ਮਲੇਛਾਂ ਨੇ ਜਿਹੜਾ ਜ਼ੁਲਮ ਦਾ ਰਾਜ ਕੀਤਾ ਹੋਇਆ ਉਸ ਰਾਜ ਦੀਆਂ ਜੜ੍ਹਾਂ ਪੁੱਟਣ ਵਾਸਤੇ।
ਸਾਹਿਬਜ਼ਾਦੇ ਰੂਪ ਮਮ ਕਿਆ ਤਿੰਨ ਕੋਹਾਨਾ,
ਤਾਂ ਅਸੀਂ ਇਹ ਕਾਰਜ ਕੀਤਾ ਹੈ, ਸਾਹਿਬਜ਼ਾਦਿਆਂ ਨੇ ਸ਼ਹੀਦੀ ਪਾਈ ਹੈ ਤੇ ਰਹੀ ਗੱਲ ਸਾਡੇ ਸਾਹਿਬਜ਼ਾਦਿਆਂ ਦੀ, ਉਹ ਸਾਡਾ ਰੂਪ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਸਾਹਿਬ ਜਾਦੇ ਰੂਪ ਮਮ ਕਿਆ ਤਿੰਨ ਕੋ ਹਨ। ਸਾਡੇ ਸਾਹਿਬਜ਼ਾਦੇ ਸਾਡਾ ਰੂਪ ਨੇ, ਉਹਨਾਂ ਨੂੰ ਕੌਣ ਮਾਰ ਸਕਦਾ? ਜਿਵੇਂ ਅਸੀਂ ਸਦਾ ਹਾਂ ਉਦਾਂ ਸਾਡੇ ਚਾਰੇ ਸਾਹਿਬਜ਼ਾਦੇ ਵੀ ਸਦਾ ਹਨ, ਉਹ ਸਦੈਵੀ ਨੇ। ਜਿਹੜੇ ਮੇਰਾ ਰੂਪ ਨੇ ਉਹਨਾਂ ਨੂੰ ਕੌਣ ਮਾਰ ਸਕਦਾ? ਸਰੀਰ ਬਿਨਸਦੇ ਆ, ਸਰੀਰ ਜਨਮਦੇ ਆ, ਪਰ ਜਿਹੜੀ ਖੇਡ ਸਾਹਿਬਜ਼ਾਦਿਆਂ ਦੀ ਆ ਉਹ ਸਦੈਵੀ ਹੈ, ਉਹ ਸੱਤ ਨੇ, ਕਿਉਂਕਿ ਉਹ ਮੇਰਾ ਰੂਪ ਨੇ। ਭਾਈ ਪਰਮ ਸਿੰਘ ਧਰਮ ਸਿੰਘ ਜੀ, ਉਹਨਾਂ ਦਾ ਕੌਣ ਨਾਸ਼ ਕਰ ਸਕਦਾ ਹੈ?
ਸਦਾ ਅਮਰ ਆਨੰਦ ਜੁਤ ਮਨ ਮੋਹ ਨ ਲੇਸ਼ਾ।
ਸਦਾ ਅਮਰ ਹਨ, ਉਹ ਸਦਾ ਆਨੰਦ ਦੇ ਜੁੱਤ ਸਹਿਤ ਹਨ, ਜਿਨ੍ਹਾਂ ਦੇ ਮਨ ਵਿੱਚ ਥੋੜਾ ਜਿੰਨਾ ਵੀ ਲੇਸ਼ ਮਾਤਰ ਵੀ ਮੋਹ ਨਹੀਂ ਹੈ, ਉਹ ਅੱਜ ਵੀ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ, ਚਮਕੌਰ ਸਾਹਿਬ ਦੀ ਧਰਤੀ ਤੇ ਸਦਾ ਵਾਸਤੇ ਸਦੈਵੀ ਕਾਲ ਲਈ ਨਿਵਾਸ ਰੱਖਦੇ ਹੈ। ਔਰ ਜਿਹੜੇ ਉਹਨਾਂ ਨੂੰ ਆਰਾਧਦੇ ਹੈ, ਉਹਨਾਂ ਨੂੰ ਸਿਮਰ ਕੇ ਸੀਸ ਧਿਆਉਂਦੇ ਹੈ, ਉਹਨਾਂ ਦੀ ਸਹਾਇਤਾ ਦੇਸ਼ਾਂ ਵਿਦੇਸ਼ਾਂ ਚ ਪਹੁੰਚ ਕੇ ਕਰਦੇ ਹੈ।
ਗੱਜ ਗੱਜ ਕਰੇ ਜਾਵੇ ਨਿਹਾਲੋ ਜਾਵੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਾਵੇ। ਗੁਰਬਰਿਆ ਕਾਲ ਜਿਹੜਿਆ ਵਾਜਾ ਮਾਰਿਆ ਸਤਿਗੁਰੂ ਰੱਖ ਲਿਆ ਗੁਰਦਵਾਣੇ ਦੀ ਲਾਜ ਚਿੱਤਾ ਗੁਪਤਾ ਸ਼ਹੀਦਾ ਸਿੰਘ ਸਰਬੱਤ ਗੁਰੂ ਖਾਲਸਾ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ। ਲੜਦੀਆਂ ਫੌਜਾਂ ਦੇ ਮਾਲਕ ਸਤਿਗੁਰੂ ਫੌਜਾਂ ਰੱਖਣੀਆਂ ਤਿਆਰ ਬਰ ਤਿਆਰ ਛੋਟੀ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਖਾਲਸਾ ਜੱਪੇ ਅਕਾਲ ਅਕਾਲ ਅਕਾਲ।
ਤਿੰਨੋਂ ਸ਼ੋਕ ਕੇ ਮਹਾਮ ਕਰੇ ਜੇ ਮੁੱਦਤ ਹਮੇਸ਼ਾ।
ਕੋਈ ਬਿਨਸਿਆ ਹੋਵੇ ਤੇ ਉਹਦਾ ਸ਼ੋਕ ਮਨਾਈਏ, ਜਿਹੜੇ ਸਦਾ ਹੀ ਨੇ ਉਹਨਾਂ ਦਾ ਸ਼ੋਕ ਕਿਵੇਂ ਕਰ ਸਕਦੇ ਹਾਂ ਅਸੀਂ? ਜਿਹੜੇ ਬਿਨਸੇ ਹੈ ਹੀ ਨਹੀਂ, ਸਦੈਵੀ ਨੇ, ਮਹਾਰਾਜ ਜੀ ਕਹਿੰਦੇ ਫਿਰ ਉਹਨਾਂ ਵਾਸਤੇ ਅਸੀਂ ਕਿਵੇਂ ਸ਼ੋਕ ਮਨਾਈਏ? ਇਸ ਕਰਕੇ ਅਸੀਂ ਸਦਾ ਹੀ ਮੁੱਦਤ ਹਾਂ। ਮੁੱਦਤ ਕਹਿੰਦੇ ਨੇ ਖੁਸ਼ ਨੂੰ, ਖੇੜੇ ਨੂੰ, ਵਿਗਾਸ ਨੂੰ। ਕਹਿੰਦੇ ਅਸੀਂ ਹਮੇਸ਼ਾ ਹੀ ਵਿਗਾਸ ਵਿੱਚ ਹਾਂ।
ਇਮ ਸੁਨ ਕੇ ਗੁਰ ਤੇ ਦਉ ਕੁਛ ਧੀਰਜ ਪਾਇਓ।
ਸਤਿਗੁਰੂ ਜੀ ਦੇ ਬਚਨ ਜਦੋਂ ਭਾਈ ਪਰਮ ਸਿੰਘ ਧਰਮ ਸਿੰਘ ਹੋਣਾ ਨੇ ਸੁਣੇ ਤੇ ਸੁਣ ਕੇ ਇਹਨਾਂ ਦੇ ਮਨ ਨੂੰ ਕੁਝ ਧੀਰਜ ਮਿਲਿਆ।
ਤੌਰ ਦੇ ਸਨ ਦੇਹ ਜੁਤ ਐਸ਼ਵਰਜ ਗਵਾਇਓ।
ਪਰ ਧਰਮ ਸਿੰਘ ਦੇ ਮਨ ਚ ਨਾ ਸੂਖਸ਼ਮ ਜਿਹਾ ਸੰਦੇਹ ਆ ਗਿਆ ਵੀ ਜੇ ਗੁਰੂ ਸਾਹਿਬ ਇੰਨੇ ਸਮਰੱਥ ਸੀ ਤੇ ਉਹਨਾਂ ਨੇ ਆਪਣਾ ਸਾਰਾ ਕੁਝ ਕਿਵੇਂ ਗਵਾ ਲਿਆ? ਕੁਝ ਰੱਖਿਆ ਹੀ ਨਹੀਂ, ਸਮਰੱਥ ਸੀ, ਕੁਝ ਵੀ ਕਰ ਸਕਦੇ ਸਨ। ਮਨ ਚ ਨਾ ਜਿਵੇਂ ਕੋਈ ਸੂਖਸ਼ਮ ਜਿਹਾ ਸੰਸਾ ਉਹ ਭਾਈ ਧਰਮ ਸਿੰਘ ਦੇ ਹਿਰਦੇ ਚ ਆ ਗਿਆ ਵੀ ਜੇ ਗੁਰੂ ਸਾਹਿਬ ਸਰਬ ਕਲਾ ਸਮਰੱਥ ਸਨ ਤਾਂ ਉਹਨਾਂ ਨੇ ਆਪਣਾ ਸਾਰਾ ਕੁਝ ਕਿਵੇਂ ਗਵਾ ਲਿਆ?
ਕਰ ਜੋਰਤ ਬੇਨਤੀ ਕਰੀ ਪੋਸ਼ਿਸ਼ ਪੈਰੀ ਜੇ।
ਹੱਥ ਜੋੜ ਕੇ ਧਰਮ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਇਹ ਪੁਸ਼ਾਕ ਲਿਆਏ ਆਪ ਜੀ ਲਈ, ਆਪ ਜੀ ਕਿਰਪਾ ਕਰਕੇ ਪੁਸ਼ਾਕ ਆਪਣੇ ਸਰੀਰ ਤੇ ਧਾਰਨ ਕਰੋ, ਅੰਗੀਕਾਰ ਕਰੋ।
ਸ਼ਾਮ ਜੇ ਵਸਤਰ ਉਤਾਰੀਏ ਅਬ ਸਵੇਤ ਤਰੀ ਜੇ।
ਜਿਹੜੇ ਨੀਲੇ ਰੰਗ ਦੇ ਵਸਤਰ ਸਾਹਿਬ ਨੇ ਪਾਏ ਸਨ ਉਹ ਬੇਨਤੀ ਕੀਤੀ, ਮਹਾਰਾਜ ਉਤਾਰੋ ਤੇ ਹੁਣ ਆ ਚਿੱਟੇ ਰੰਗ ਦੇ ਵਸਤਰ ਉਜਵਲ ਆਪ ਜੀ ਆਪਣੇ ਸਰੀਰ ਤੇ ਧਾਰਨ ਕਰੋ।
ਸੁਣ ਸਤਿਗੁਰ ਭਿਖ ਭਾਵਨੀ ਕਹਿ ਬਿਨੇ ਸੁਪਰੀਮਾ।
ਇਹਨਾਂ ਦੀ ਭਾਵਨੀ ਵੇਖ ਕੇ, ਇਹਨਾਂ ਦੀ ਬੇਨਤੀ ਜੋ ਇਹਨਾਂ ਨੇ ਪ੍ਰੇਮ ਸਹਿਤ ਕੀਤੀ ਗੁਰਦੇਵ ਨੂੰ, ਮਹਾਰਾਜ ਜੀ ਨੇ ਸੁਣੀ।
ਪੈਰੇ ਪੋਸ਼ਿਸ਼ ਬਿਸਦ ਬਰ ਕਰ ਸੇਵਕ ਛੇਮਾ।
ਆਪਣੇ ਸੇਵਕਾਂ ਦੀ ਕਲਿਆਣ ਕਰਨ ਨਿਮਿਤ ਪਾਤਸ਼ਾਹ ਨੇ ਉਹ ਚਿੱਟੇ ਰੰਗ ਦੀ ਪੁਸ਼ਾਕ ਆਪਣੇ ਸਰੀਰ ਤੇ ਧਾਰਨ ਕੀਤੀ ਹੈ।
ਨੀਲੰਬਰ ਅੰਬਰ ਜਥਾ ਸੋ ਤਰੇ ਉਤਾਰੀ।
ਉਹ ਨੀਲੰਬਰੀ ਵਸਤਰ ਜਿਹੜੇ ਮਹਾਰਾਜ ਜੀ ਨੇ ਪਹਿਲਾਂ ਪਾਏ ਸਨ ਉਹ ਲਾਹ ਕੇ ਠੱਪ ਕੇ ਇੱਕ ਪਾਸੇ ਰੱਖ ਦਿੱਤੇ।
ਇਮ ਦਰਸ਼ਨ ਕਰ ਕੇ ਪਲੋ ਹਰਖੇ ਨਰ ਨਾਰੀ।
ਇੱਦਾਂ ਜਿੰਨੇ ਵੀ ਨਰ ਨਾਰੀਆਂ ਆਏ ਸਭ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਦਰਸ਼ਨ ਕਰਕੇ ਮਹਾਰਾਜ ਜੀ ਦੀ ਪ੍ਰਸੰਨਤਾ ਪ੍ਰਾਪਤ ਕੀਤੀ, ਗੁਰਦੇਵ ਦੀਆਂ ਖੁਸ਼ੀਆਂ ਲਈਆਂ।
ਕਿਤਕ ਸਮੇਂ ਬੈਠੇ ਨਿਕਟ ਰੂਪੇ ਕੋ ਬੰਸਾ।
ਭਾਈ ਰੂਪ ਚੰਦ ਜੀ ਦੀ ਅੰਸ਼ ਬੰਸ਼ ਕੁਝ ਸਮਾਂ ਸਤਿਗੁਰੂ ਕਲਗੀਧਰ ਜੀ ਦੇ ਚਰਨਾਂ ਚ ਬੈਠ ਕੇ ਦਰਸ਼ਨ ਪ੍ਰਸੰਨ ਕਰਦੇ ਰਹੇ।
ਪੁਨ ਬੰਦਨ ਕਰ ਸਦਨਗੇ ਮੁਖ ਕਰਤ ਪ੍ਰਸੰਸਾ।
ਔਰ ਫਿਰ ਵੰਦਨਾ ਕਰਕੇ ਆਪਣੇ ਮੁਖੋਂ ਗੁਰੂ ਸਾਹਿਬ ਦੀ ਪ੍ਰਸੰਸਾ ਕਰਦਿਆਂ, ਸਤਿਗੁਰਾਂ ਦੀ ਵਡਿਆਈ ਕਰਦਿਆਂ ਇਹ ਵਾਪਸ ਆਪਣੇ ਨਗਰਾਂ ਨੂੰ ਘਰਾਂ ਨੂੰ ਪਰਤੇ ਹਨ।
ਇਤਨੋ ਬਿਨ ਸੇ ਉਪਾਸ ਤੇ ਜਿਨ ਸ਼ੋਕ ਨ ਲੇਸਾ।
ਸੋਚਦੇ ਹੈ ਵੀ ਇੰਨਾ ਕੁਝ ਬਿਨਸ ਗਿਆ ਇਹਨਾਂ ਦੇ ਕੋਲੋਂ, ਕਰੋੜਾਂ ਰੁਪਈਆ, ਫਿਰ ਘੋੜੇ, ਹਾਥੀ, ਬੱਚੇ, ਮਾਤਾ, ਪਰ ਧੰਨ ਨੇ ਕਲਗੀਧਰ ਜਿਨ੍ਹਾਂ ਦੇ ਮਨ ਚ ਲੇਸ਼ ਮਾਤਰ ਵੀ ਸੋਗ ਨਹੀਂ, ਥੋੜਾ ਜਿੰਨਾ ਵੀ ਸੋਗ ਮਹਾਰਾਜ ਜੀ ਦੇ ਅੰਦਰ ਨਹੀਂ, ਧੰਨ ਹਨ। ਇਉਂ ਇਹ ਗੱਲਾਂ ਕਰਦੇ ਜਾ ਰਹੇ ਨੇ।
ਪੁੱਤਰਾਦਿਕ ਪ੍ਰਿਯ ਵਸਤ ਬੋ ਹੱਥ ਪੇ ਨ ਕਲੇਸ਼ਾ।
ਪੁੱਤਰਾਂ ਤੋਂ ਵੱਧ ਪਿਆਰੀ ਕਿਹੜੀ ਚੀਜ਼ ਹੁੰਦੀ ਹੈ? ਤੇ ਇਹੋ ਜੇ ਲਾਇਕ ਸਪੁੱਤਰ ਉਹ ਵੀ ਸ਼ਹੀਦ ਹੋ ਜਾਣ ਤੇ ਫਿਰ ਵੀ ਮਨ ਚ ਕੋਈ ਕਲੇਸ਼ ਨਹੀਂ, ਫਿਰ ਵੀ ਮਨ ਚ ਕਿਸੇ ਤਰ੍ਹਾਂ ਦਾ ਕੋਈ ਸੋਗ ਨਹੀਂ। ਕਹਿੰਦੇ ਬਾਜਾਂ ਵਾਲੇ ਸਤਿਗੁਰੂ ਕਲਗੀਧਰ ਜੀ ਧੰਨ ਹਨ।
ਦੋਹਰਾ ਅਗਲੇ ਦਿਨ ਹਿਤ ਖਾਨ ਕੇ ਉੱਤਮ ਅਸਨ ਕਰਾਏ।
ਭਾਈ ਧਰਮ ਸਿੰਘ ਜੀ ਘਰ ਆਏ ਤੇ ਅਗਲੇ ਦਿਨ ਸਤਿਗੁਰੂ ਜੀ ਦੇ ਲਈ ਇਹਨਾਂ ਨੇ ਬੜਾ ਸਵਾਦੀ ਭੋਜਨ, ਲੰਗਰ ਪ੍ਰਸ਼ਾਦਾ ਆਪ ਆਪਣੇ ਹੱਥੀ ਨਾਲ ਹੋ ਕੇ ਤਿਆਰ ਕਰਵਾਇਆ। ਬੜੀ ਸਵੱਛਤਾ ਨਾਲ, ਪਵਿੱਤਰਤਾ ਨਾਲ ਖਿਆਲ ਰੱਖ ਕੇ ਵੀ ਗੁਰੂ ਪਾਤਸ਼ਾਹ ਨੇ ਭੋਜਨ ਛਕਣਾ ਹੈ, ਤੋ ਇਹਦਾ ਖਿਆਲ ਗੁਰਸਿੱਖ ਹੁਣ ਵੀ ਰੱਖਦੇ ਆ। ਜਿਹੜੇ ਪ੍ਰਸ਼ਾਦੇ ਨੂੰ ਮਹਾਰਾਜ ਜੀ ਨੂੰ ਕਿਰਪਾਨ ਭੇਟ ਕਰਨਾ ਹੁੰਦਾ, ਕੜਾ ਪ੍ਰਸ਼ਾਦ ਹੋਵੇ ਤਾਂ ਸਿੱਖ ਉਹਨੂੰ ਬੜੇ ਪਵਿੱਤਰਤਾ ਨਾਲ, ਖਿਆਲ ਨਾਲ ਲੰਗਰ ਪ੍ਰਸ਼ਾਦਾ ਤਿਆਰ ਕਰਦੇ। ਖਾਸ ਕਰਕੇ ਜਿਹੜੀ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨ ਦੀ ਵਿਧੀ ਮਹਾਂਪੁਰਖਾਂ ਨੇ ਦੱਸੀ ਹੈ ਵੀ ਪਹਿਲਾਂ ਸਵੱਛ ਬਸਤਰ ਇਸ਼ਨਾਨ ਪਾਨ ਕਰਕੇ ਧੋਤੇ ਬਸਤਰ ਪਹਿਨਣੇ, ਚਿਹਰਾ ਸਜਾ ਲੈਣਾ, ਜਿੱਥੇ ਦੇਗ ਤਿਆਰ ਕਰਨੀ ਉਹ ਥਾਂ ਚੰਗੀ ਤਰ੍ਹਾਂ ਸਾਫ ਕਰਨੀ, ਉੱਥੇ ਕੱਪੜਾ ਮਾਰ ਕੇ ਪੂੰਝ ਕੇ ਚੰਗੀ ਤਰ੍ਹਾਂ ਸਾਫ ਕਰਕੇ, ਜਿਹੜੀ ਕੜਾਹੀ ਵਿੱਚ ਸਰਬਲੋਹ ਦੀ ਕੜਾਹੀ ਹੋਵੇ, ਭਲਾ ਹੋਵੇ ਤਾਂ ਉਹਨੂੰ ਚੰਗੀ ਤਰ੍ਹਾਂ ਸੋਧ ਕੇ ਉਹਦੇ ਵਿੱਚ ਘਿਓ ਪਾਉਣਾ। ਬਰਾਬਰ ਦੀਆਂ ਤਿੰਨ ਚੀਜ਼ਾਂ ਪਾਉਣੀਆਂ, ਘਿਓ ਤੇ ਖੰਡ ਜਿਹੜੀ ਆ ਉਹਦੀ ਚਾਸਣੀ ਬਣਾਉਣੀ, ਚਾਰ ਗੁਣਾ ਪਾਣੀ ਪਾ ਕੇ। ਜੇ ਪਾਈਆ ਦੀ ਦੇਗ ਹੈ ਤਾਂ ਕਿਲੋ ਜਲ ਪਾਉਣਾ, ਉਹਦੇ ਵਿੱਚ ਖੰਡ ਜਿਹੜੀ ਆ ਉਹ ਪਾਈਆ ਹੀ ਪਾਉਣੀ। ਜੇ ਪਾਈਏ ਘਿਓ ਦੀ ਦੇਗ ਤਿਆਰ ਕਰਨੀ ਹੈ, ਪਾਈਆ ਹੀ ਆਟਾ ਪਾਉਣਾ ਹੈ, ਉਹਦੀ ਚਾਸਣੀ ਬਣਾ ਕੇ ਉਹ ਚਾਸਣੀ ਕੱਪੜੇ ਨਾਲ ਛਾਣ ਕੇ ਫਿਰ ਦੇਗ ਚ ਪਾਉਣੀ ਚਾਹੀਏ, ਕਿਉਂਕਿ ਖੰਡ ਦੇ ਵਿੱਚ ਵੀ ਗੰਦ ਮੰਦ ਜਿਹਾ ਹੁੰਦਾ ਹੈ। ਉਹ ਕੱਪੜ ਛਾਣ ਕਰਕੇ ਫਿਰ ਜਦੋਂ ਉਹ ਜਲ ਪਾਇਆ ਜਾਵੇ, ਸਵੱਛਤਾ ਜਿੰਨੀ ਇਹ ਭਾਵਨਾ ਹੈ, ਜਿੰਨੀ ਭਾਵਨਾ ਹੋਵੇਗੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਉਨੀ ਕਲਾ ਵਰਤਾਉਂਦੇ ਹੈ। ਤੇ ਫਿਰ ਉਹ ਦੇਗ ਤਿਆਰ ਕਰਕੇ ਆਨੰਦ ਸਾਹਿਬ ਜਪਜੀ ਸਾਹਿਬ ਦਾ ਪਾਠ ਕਰਦਿਆਂ ਦੇਗ ਤਿਆਰ ਕਰਨੀ। ਪੁਰਾਣੇ ਸਿੰਘ ਆਨੰਦ ਸਾਹਿਬ ਦੀਆਂ 40 ਪੌੜੀਆਂ ਨਾਲ ਪੜ੍ਹਦੇ ਜਪਜੀ ਸਾਹਿਬ ਤੇ ਆਨੰਦ ਸਾਹਿਬ, ਫਿਰ ਉਹ ਦੇਗ ਮਹਾਰਾਜ ਜੀ ਦੇ ਚਰਨਾਂ ਚ ਰੱਖ ਕੇ ਅਰਦਾਸ ਕਰਕੇ ਕਿਰਪਾਨ ਭੇਟ ਕਰਦੇ। ਤੋ ਭਾਈ ਧਰਮ ਸਿੰਘ ਹੋਣਾ ਨੇ ਬੜੀ ਪਵਿੱਤਰਤਾ ਨਾਲ ਘਰ ਲੰਗਰ ਪ੍ਰਸ਼ਾਦਾ ਤਿਆਰ ਕਰਵਾਇਆ।
ਗਮਨਿਓ ਦਰਸ਼ਨ ਕਰਨ ਕੋ ਸ਼ਰਧਾਲੂ ਧਰ ਪਾਏ।
ਔਰ ਮਨ ਚ ਸ਼ਰਧਾ ਭਾਵਨਾ ਧਾਰ ਕੇ ਉਹ ਪ੍ਰਸ਼ਾਦਾ ਲੈ ਕੇ ਤੇ ਘਰੋਂ ਚੱਲਣ ਲੱਗੇ ਹਨ। ਮਨ ਵਿੱਚ ਜਿਹੜਾ ਸੰਦੇਹ ਆਇਆ ਸੀ ਨਾ ਭਾਈ ਧਰਮ ਸਿੰਘ ਦੇ ਵੀ ਗੁਰੂ ਸਾਹਿਬ ਇੰਨੇ ਸਮਰੱਥ ਨੇ, ਫਿਰ ਵੀ ਉਹਨਾਂ ਸਾਰਾ ਕੁਝ ਗਵਾ ਲਿਆ, ਇਹ ਕਿਵੇਂ ਹੋਇਆ? ਇਹਨਾਂ ਦੇ ਮਨ ਦਾ ਸੰਦੇਹ ਨਿਵਾਰਨ ਲਈ ਇੱਕ ਸ਼ਹੀਦ ਸਿੰਘ ਨੇ ਭਾਈ ਧਰਮ ਸਿੰਘ ਨੂੰ ਦਰਸ਼ਨ ਦਿੱਤੇ। ਉਹ ਕਥਾ ਆਪ ਜੀ ਕੱਲ ਦਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
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 ਵਾਹਿਗੁਰੂ ਵਾਹਿਗੁਰੂ, ਵਾਹਿ ਵਾਹਿਗੁਰੂ ਆਏ ਗੁਰੂ,
ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਵਾਹੇ ਗੁਰੂ,
ਵਾਹਿਗੁਰੂ ਆਏ ਗੁਰੂ, ਵਾਹਿਗੁਰੂ ਆਏ ਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ,
ਅਵਨਾਸੀ ਅਗਨਾਸ,
ਹੇ ਪੂਰਨ ਹੇ ਸਰਬਮੈ,
ਮੁਖ ਪੰਜਨ ਗੁਣਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੀਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਜਾਂ ਕੈ ਸਦਾ ਬਬੀਕ,
ਹੇ ਅਪਰੰਪਰ ਹਰ ਹਰੇ,
ਹੈ ਪੀਓਣ ਹਾਰ,
ਹੇ ਸੰਤ ਕੈ ਸਦਾ ਸੰਗ,
ਧਾਰਾ ਆਧਾਰ,
ਠਾਕੁਰ ਹੋ ਦਾਸ ਰੋ,
ਮੈਂ ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੀਜੈ ਨਾਮ ਦਾਨ,
ਰਾਖੋ ਹੀ ਐ ਪਰੋਈ,
ਆਏ ਪ੍ਰਭ ਸ਼ਰਣਾਗਤੀ,
ਕਿਰਪਾ ਨਿਧ ਦਿਆਲ,
ਇਕ ਅੱਖਰ ਹਰ ਮਨ ਬਸਤ,
ਨਾਨਕਿਓ ਤਿਨਿਆਲ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤੇਰੇ ਪਾਰੇ,
ਜੋ ਸ਼ਰਧਾ ਕਰ ਸੇ ਬੰਦੇ,
ਗੁਰ ਪਾਰੇ ਉਤਾਰਨ ਹਾਰੇ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤੇਰੇ ਪਾਰੇ,
ਜੋ ਸ਼ਰਧਾ ਕਰ ਸੇ ਬੰਦੇ,
ਗੁਰ ਪਾਰੇ ਉਤਾਰਨ ਹਾਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।